एग्जीबिशन एक्सपो और एनी सेलिब्रेशन
इंडोर एंड आउटडोर गोल्फ कोर्स फैसिलिटीज चांदनी बैंक्वेट हॉल फॉर अपॉइंटमेंट कॉल टुडे एट 9054588888 9054588888 और विजिट chandnivictoria.ca चांदनी
एंड स्वीट फैक्ट्री जिथे पाजी दिया सारी आइटमा $4.75 पर पाउंड तो शुरू ने बेसन बर्फी पिस्ता बर्फी रसगुल्ले गुलाब जामना $4.99 पर पाउंड तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% Canadian made, top quality sweets. On 10 locations to serve Kardene. 2 in Brampton, 1850 Albion Road, Etobicoke. Vadhere jankari le call karo 416-213-1115 416-213-1165.
ਜੇਕਰ ਤੁਹਾਡਾ ਲਾਇਸੈਂਸ 10 ਸਾਲ ਜਾਂ ਇਸ ਤੋਂ ਜ਼ਿਆਦਾ ਪੁਰਾਣਾ ਹੈ ਤੇ ਤੁਸੀਂ ਜੀਟੀਏ ਦੇ ਵਿੱਚ ਰਹਿ ਰਹੇ ਹੋ ਫਿਰ ਵੀ ਤੁਸੀਂ ਵੱਧ ਇੰਸ਼ੋਰੈਂਸ ਭਰ ਰਹੇ ਹੋ ਤਾਂ ਅੱਜ ਹੀ ਜਸਕਰਨ ਸਿੰਘ ਕਾਲੋਂ ਹੋਰਾਂ ਨਾਲ ਸੰਪਰਕ ਕਰੋ ਇਹ ਆਟੋ ਹੋਮ ਟਰੈਵਲ ਲਾਈਫ ਅਤੇ ਹੈਲਥ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਨਾਲ ਡੀਲ ਕਰਦੇ ਨੇ ਕਮਰਸ਼ੀਅਲ ਤੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਵਧੀਆ ਰੇਟ ਲੈਣ ਵਾਸਤੇ ਜਸਕਰਨ ਸਿੰਘ ਕਾਲੋਂ ਤੁਸੀਂ ਜੀਟੀਏ ਤੋਂ ਬਾਹਰ ਵੀ ਰਹਿ ਰਹੇ ਹੋ ਤਾਂ ਵੀ ਇਹਨਾਂ ਕੋਲ ਬਹੁਤ ਵਧੀਆ ਕੰਪਨੀਆਂ ਨੇ ਜਿਹੜੇ ਬੜੇ ਵਧੀਆ ਰੇਟ ਦੇ ਰਹੀਆਂ ਨੇ ਜਸਕਰਨ ਸਿੰਘ ਕਾਲੋਂ ਨਾਲ ਸੰਪਰਕ ਕਰੋ 905-903-603-6003 ਜਸਕਰਨ ਸਿੰਘ ਕਾਲੋਂ ਅਪਲਾਇੰਸ ਜੰਕਸ਼ਨ ਜੇ ਤੁਸੀਂ ਫਰਿੱਜ ਸਟੋਵ ਵਾਸ਼ਰ ਡਰਾਇਰ ਜਾਂ ਫਿਰ ਬਿਲਟ ਇਨ ਕਿਚਨ ਲੈਣੀ ਹੈ ਜਾਂ ਫਿਰ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਟੀਵੀ ਸਸਤੇ ਭਾਅ ਲੈਣਾ ਚਾਹੁੰਦੇ ਹੋ ਤਾਂ ਅਪਲਾਇੰਸ ਜੰਕਸ਼ਨ ਤੇ ਪਹੁੰਚੋ 2 ਲੋਕੇਸ਼ਨ ਟੂ ਸਰਵ ਯੂ 20 ਕਲਾਰਕ ਬੁਲੇਵਾਰਡ ਏਅਰਪੋਰਟ ਦੇ ਕਲਾਰਕ ਦੇ ਲਾਗੇ ਤੇ ਦੂਜੀ ਲੋਕੇਸ਼ਨ 30 ਰਿਵਰ ਮੌਂਟ ਰੋਡ ਯੂਨਿਟ 2C ਦੇ ਵਿੱਚ 905-450-0054 905-450-0054 ਅਪਲਾਇੰਸ ਜੰਕਸ਼ਨ ਹਰ ਕੀਮਤ ਨੂੰ ਬੀਟ ਕਰਨਗੇ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ ਜੇ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਾਸਤੇ ਉਡਾਨ ਭਰਨੀ ਚਾਹੁੰਦੇ ਹੋ ਤਾਂ ਜਹਾਜ਼ ਦੀਆਂ ਸਸਤੀਆਂ ਟਿਕਟਾਂ ਤੇ ਉਮਦਾ ਸਰਵਿਸ ਲਈ ਕਟਾਰੀਆ ਟੂਰ ਐਂਡ ਟ੍ਰੈਵਲ ਦੁਨੀਆ ਦੇ ਹਰ ਹਿੱਸੇ ਵਾਸਤੇ ਵਕੇਸ਼ਨ ਪੈਕੇਜਸ ਬੜੇ ਸਸਤੇ ਭਾਅ ਲੈ ਸਕਦੇ ਹੋ ਭਾਰਤ ਜਾਂ ਕਿਸੇ ਵੀ ਹੋਰ ਮੁਲਕ ਦਾ ਵੀਜ਼ਾ ਲਗਵਾਉਣਾ ਹੈ ਜਾਂ ਫਿਰ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰਨਾ ਹੈ ਸਾਰਾ ਪੇਪਰ ਵਰਕ ਵਿੱਚ ਤੁਹਾਡੀ ਮਦਦ ਕਰਨਗੇ ਟੂਰ ਲੋਕੇਸ਼ਨ ਟੂ ਸਰਵ ਯੂ 2883 ਡੇਰੀ ਰੋਡ ਮਾਰਟਨ ਦੇ ਵਿੱਚ ਜਾਂ ਫਿਰ 4550 ਐਬਨੀਜ਼ਰ ਰੋਡ ਬ੍ਰੈਂਪਟਨ ਦੇ ਵਿੱਚ ਕਟਾਰੀਆ ਟੂਰ ਐਂਡ ਟ੍ਰੈਵਲ ਜਾਣਕਾਰੀ ਲਈ 905-678-1200 ਕਟਾਰੀਆ ਟੂਰ ਐਂਡ ਟ੍ਰੈਵਲ
ਕੀ ਤੁਸੀਂ ਲੱਭ ਰਹੇ ਹੋ ਭਰੋਸੇਮੰਦ ਅਕਾਊਂਟਿੰਗ ਅਤੇ ਟੈਕਸ ਐਕਸਪਰਟ ਤਾਂ ਇੱਕੋ ਹੀ ਨਾਮ ਯਾਦ ਰੱਖੋ ਰਾਈਜ਼ CPA LLP ਚਾਹੇ ਉਹ ਪਰਸਨਲ ਜਾਂ ਸੈਲਫ ਇੰਪਲਾਇਡ ਟੈਕਸ ਰਿਟਰਨ ਕਾਰਪੋਰੇਟ ਟੈਕਸ ਸਟੇਟ ਜਾਂ ਟਰਸਟ ਰਿਟਰਨ ਜਾਂ ਫਿਰ ਪਾਰਟਨਰਸ਼ਿਪ ਅਤੇ ਨਾਟ ਫਾਰ ਪ੍ਰੋਫਿਟ ਟੈਕਸ राइज CPA LLP देना है टैक्स से सारे सॉल्यूशंस। सिर्फ टैक्स ही नहीं, फाइनेंशियल स्टेटमेंट्स, बुककीपिंग, पेरोल सपोर्ट, HST और WSIB सेवावां भी उपलब्ध। नाले जे तुहानू चाहिदी है एक्सपर्ट एडवाइजरी, कॉर्पोरेट रीऑर्गेनाइजेशन, एसेट सेल एंड परचेज, CRA ऑडिट या नोटिस ऑफ ऑब्जेक्शन च पूरी मदद, तो हुने ही विजिट करो यूनिट 20 1625 स्टील्स एवेन्यू ईस्ट ब्रैम्पटन या कॉल करो मनप्रीत सिंह बरार जी नू 647-847-1000 647 वेबसाइट भी विजिट कर सकते हो risecpallp.ca।
नमस्कार जी, मैं वैद्य मालविंदर भारद्वाज पंजाब तो थोड़े नाल मुखातिब हाँ। अज मैं तुहानू एक दसदा कि डिप्रेशन या मूड जे ना ठीक होवे ਤਾਂ ਉਹਦੇ ਵਿੱਚ ਤੁਸੀਂ ਕੇਸਰ ਮਿਲਿਆ ਦੁੱਧ ਪੀਓ। ਇਹਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਸੈਰੋਟੋਨਿਨ ਜਿਹੜਾ ਕਿ ਫੀਲ ਗੁੱਡ ਹਾਰਮੋਨ ਹੈ ਉਹ ਪੈਦਾ ਹੁੰਦਾ ਹੈ। ਉਹਦੇ ਨਾਲ ਤੁਹਾਡਾ ਮੂਡ ਐਲੀਵੇਟ ਹੁੰਦਾ ਹੈ, ਡਿਪਰੈਸ਼ਨ ਕਿਤੇ ਦੂਰ ਚਲਾ ਜਾਂਦਾ ਹੈ।
HK Tire Center ਤੋਂ cars and trucks ਤੇ brand new ਜਾਂ old tires ਲੈ ਸਕਦੇ ਹੋ।
BF Godrej, Hemcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call ਕਰੋ Bhuta Chahal ਨੂੰ 647-295-4600 HK Tire Center।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਕਿਵੇਂ ਦੋਸਤੋ, ਠੀਕ ਠਾਕ ਹੋ? ਆਪਾਂ ਮਿਲ ਰਹੇ ਹਾਂ ਜੀ 4 ਦਿਨਾਂ ਬਾਅਦ। ਵੀਰਵਾਰ ਨੂੰ ਪ੍ਰੋਗਰਾਮ ਕੀਤਾ ਸੀ, ਫਿਰ ਸ਼ੁੱਕਰਵਾਰ ਤੇ ਫਿਰ ਐਤਵਾਰ, ਸੋਮਵਾਰ ਤੇ ਅੱਜ ਹੈਗਾ ਮੰਗਲਵਾਰ। ਤੇ ਗੱਲ ਹੈਗੀ ਇਹ ਬਈ ਆਪਾਂ ਤਾਂ ਸਾਰੇ ਠੀਕ ਠਾਕ ਹਾਂ, ਪਰ ਆ ਥਾਣੇਦਾਰ ਸਾਹਿਬ ਠੀਕ ਠਾਕ ਨਹੀਂ ਲੱਗਦੇ ਗੇ। ਤੁਸੀਂ ਖਬਰਾਂ ਪੜ੍ਹ ਲਈਆਂ ਹੋਣੀਆਂ, ਸੁਣ ਲਈਆਂ ਹੋਣੀਆਂ, ਤੁਸੀਂ ਸੋਸ਼ਲ ਮੀਡੀਆ ਨਾਲ ਇੰਟਰਨੈਟ ਨਾਲ ਕਨੈਕਟਡ ਰਹਿੰਦੇ ਹੋ 24 ਘੰਟੇ, ਤੇ ਬਸ ਸਾਰੀ ਦੁਨੀਆ ਠੀਕ ਆ, ਥਾਣੇਦਾਰ ਸਾਹਿਬ ਠੀਕ ਨਹੀਂ, ਬਸ ਗੱਲ ਤਾਂ ਇੰਨੀ ਆ, ਦਾ ਐਂਡ। ਹਾਂਜੀ, ਥਾਣੇਦਾਰਾਂ ਨੂੰ ਫੁਰਨਾ ਫੁਰ ਗਿਆ, ਥਾਣੇਦਾਰ ਸਾਹਿਬ ਮਿਹਨਤਾਂ ਕਰੀ ਜਾਂਦੇ ਆ, ਉਹ ਗੱਲ ਕਰ ਲੋ ਕੋਈ ਸਾਡੇ ਨਾਲ, ਗੱਲ ਕਰ ਲੋ, ਸੀਜ਼ ਫਾਇਰ ਕਰ ਦਈਏ ਬਈ, ਸੀਜ਼ ਫਾਇਰ ਕਰ ਦਈਏ, ਕਰ ਲੋ ਗੱਲ, ਮੰਨ ਲੋ ਗੱਲ ਸਾਡੀ, ਮੰਨ ਲੋ ਮੰਨ ਲੋ, ਪੰਗਾ ਲੈ ਲਿਆ ਥਾਣੇਦਾਰ ਸਾਹਿਬ ਨੇ ਤੇ ਹੁਣ ਪੰਗਾ ਸਮੇਟਿਆ ਨੀ ਜਾਂਦਾ। ਤੇ ਉਧਰੋਂ ਥਾਣੇਦਾਰ ਰਾਤ ਨੂੰ ਉੱਠ ਉੱਠ ਕੇ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੰਦੇ ਆ, ਮੈਂ ਜੀ ਆਹ ਕਰ ਦੂ, ਮੈਂ ਉਹ ਕਰ ਦੂ। ਇੱਕ ਪੁਰਾਣਾ ਨਾ ਹਿੰਦੀ ਗਾਣਾ ਹੁੰਦਾ ਸੀ, ਮੈਨੂੰ ਲੱਭਿਆ ਨੀ ਨੇ, ਮੈਂ ਤੁਹਾਨੂੰ ਸੁਣਾਉਣਾ ਸੀ, ਮੈਂ ਯੇ ਕਰ ਦੂ, ਮੈਂ ਉਹ ਕਰ ਦੂ, ਯੇ ਨਾ ਹੁਆ ਤੋ ਯੇ ਕਰ ਦੂ, ਮੈਨੂੰ ਹੁਣ ਯਾਦ ਨੀ ਆ ਰਿਹਾ। 30-35 ਸਾਲ ਪਹਿਲਾਂ ਉਹ ਗਾਣਾ ਸੁਣਦੇ ਹੁੰਦੇ ਸੀਗੇ, ਕਾਲ ਕਾਲ ਚ ਲੱਭਿਆ ਨੀ ਨੇ, ਤਾਂ ਮੈਂ ਤੁਹਾਨੂੰ ਸੁਣਾਉਣਾ ਸੀਗਾ। ਚਲੋ ਕੋਈ ਗੱਲ ਨੀ, ਕਹਿੰਦੇ 8 ਵਜੇ ਤੱਕ ਆ ਜੀ ਕੰਮ ਹੁਣ ਆਪਣਾ, 8 ਵਜੇ ਤਾਈਂ ਜੇ ਐ ਕਰ ਲਿਆ ਤਾਂ ਆਹ ਹੋਜੂਗਾ, ਨਹੀਂ ਤਾਂ ਸਾਰੀ ਦੀ ਸਾਰੀ ਸਿਵਿਲਾਈਜੇਸ਼ਨ ਕਹਿੰਦੇ ਮੈਂ ਬਰਬਾਦ ਕਰ ਦੂ। ਹਾਂਜੀ, ਤੇ ਵਿੱਚ ਹੀ ਕਹਿ ਜਾਂਦਾ ਇਰਾਨ ਦੇ ਲੋਕ ਬਹੁਤ ਵਧੀਆ, ਵਿੱਚ ਹੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਜਿਹੜੀ ਸਹੁੰ ਚੱਕੀ ਹੁੰਦੀ ਹੈ ਪ੍ਰੈਜ਼ੀਡੈਂਟ ਨੇ ਗੁਪਤ ਭੇਤ ਰੱਖਣ ਦੀ, ਉਹ ਵੀ ਨਸ਼ਰ ਕਰੀ ਜਾਂਦੇ ਆ। ਕਹਿੰਦੇ ਕੁਰਦ ਸੀ ਜਿਹੜੇ, ਅਸੀਂ ਉਹਨਾਂ ਨੂੰ ਬੰਦੂਕਾਂ ਮਦਾਖਾਂ ਦਿੱਤੀਆਂ ਸੀ ਵੀ ਇਰਾਨ ਦੇ ਵਿੱਚ ਜਾ ਕੇ ਗੜਬੜ ਗੁੜਬੜ ਕਰੋ ਤੁਸੀਂ, ਕਹਿੰਦੇ ਉਹਨਾਂ ਨੇ ਬੰਦੂਕਾਂ ਆਪ ਹੀ ਰੱਖ ਲਈਆਂ, ਭੇਜੀਆਂ ਭੂਜੀਆਂ ਤਾਂ ਹੋਣੀਆਂ, ਜਾਣੀ ਤੁਹਾਨੂੰ ਅੰਦਾਜ਼ਾ ਤਾਂ ਹੁਣ ਹੋ ਗਿਆ ਨਾ, ਜਿਹੜੇ ਇਗਨੋਰੈਂਟ ਸੀ ਬੰਦੇ ਥੋੜੇ ਬਹੁਤ, ਬਈ ਕਿਵੇਂ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਗੜਬੜ ਕਰਾਉਂਦੇ ਆ ਇੱਕ ਦੇਸ਼ ਵਾਲੇ ਲੋਕ ਨੇ ਜਿਹੜੇ ਰਾਜ ਸੱਤਾ ਤੇ ਬੈਠੇ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ। ਨੋ ਡਾਊਟ ਜਿਹੜੀ ਇਰਾਨ ਦੀ ਹਕੂਮਤ ਆ ਉਹ ਕੋਈ ਉਹਦੇ ਨਾਲ ਕਿਸੇ ਦੇ ਮਤਭੇਦ ਹੋ ਸਕਦੇ ਆ, ਪਰ ਜਿਹੜਾ ਇੰਟਰਨੈਸ਼ਨਲ ਲਾਅ ਹੈਗਾ ਉਹ ਇੰਟਰਨੈਸ਼ਨਲ ਲਾਅ ਇਹ ਕਹਿੰਦਾ ਵੀ ਤੁਸੀਂ ਕਿਸੇ ਦੇਸ਼ ਦੇ ਵਿੱਚ ਗੜਬੜ ਨਹੀਂ ਕਰਾਉਣੀ ਜਾ ਕੇ। ਇੰਟਰਨੈਸ਼ਨਲ ਲਾਅ ਜਿਹੜਾ ਉਹ ਇਹ ਵੀ ਕਹਿੰਦਾ ਚਲਦੀ ਲੜਾਈ ਦੇ ਵਿੱਚ ਤੁਸੀਂ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕਰਨੇ ਨੇ, ਪਰ ਇੰਟਰਨੈਸ਼ਨਲ ਲਾਅ ਨੂੰ ਕੌਣ ਪੁੱਛਦਾ ਜੀ, ਕਹਿੰਦੇ ਨਾ ਜਿਹਦੀ ਸੋਟੀ ਉਹਦੀ ਮੱਝ। ਇਹ ਹਾਲਾਤ ਹੋਏ ਪਏ ਨੇ ਜੀ, ਤੇ ਕਹਿੰਦੇ ਜੀ ਹੁਣ ਜਿਹੜੀ ਇਹ ਧਮਕੀ ਦਿੱਤੀ ਆ ਵੀ ਸਾਰੀ ਦੀ ਸਾਰੀ ਸਭਿਅਤਾ, ਨਹੀਂ ਤਾਂ ਸਾਡੇ ਨਾਲ ਗੱਲ ਕਰਕੇ ਤੇ ਉਹ ਜਿਹੜੀ ਖਾੜੀ ਆ ਉਹਨੂੰ ਖੋਲ ਦਿਓ ਫਾਰਮਸ ਤੇ ਨਹੀਂ ਤਾਂ ਫਿਰ ਅਸੀਂ ਆਪ ਕਰ ਦਿਆਂਗੇ। ਵੈਸੇ ਹੈਰਾਨੀ ਵਾਲੀ ਗੱਲ ਆ ਜੀ, ਸਕੂਲਾਂ ਤੇ ਬੰਬਾਰੀ ਹੋਈ ਹੈ। ਯੂਨੀਵਰਸਿਟੀ ਸੀਗੀ ਬਹੁਤ ਵੱਡੀ ਇੱਕ, ਸ਼ੈਰਿਫ ਯੂਨੀਵਰਸਿਟੀ ਆਫ ਟੈਕਨੋਲੋਜੀ ਮੰਨੀ ਹੋਈ ਯੂਨੀਵਰਸਿਟੀ ਸੀ, ਦੁਨੀਆਂ ਦੀਆਂ ਪਹਿਲੀਆਂ 100 ਜਿਹੜੀਆਂ ਦੁਨੀਆਂ ਦੀਆਂ ਯੂਨੀਵਰਸਿਟੀਆਂ ਉਹਦੇ ਵਿੱਚ ਆਉਂਦੀ ਸੀ। ਉਹਦੇ ਤੇ ਬੰਬ ਚਲਾਏ ਆ, ਪੁਲਾਂ ਦੇ ਉੱਤੇ ਬੰਬ ਚਲਾਏ ਆ, ਕਿੰਨੇ ਲੋਕ ਵੱਡੀ ਗਿਣਤੀ ਚ ਮਰੇ ਨੇ, ਹੈਨਾ। ਤੇ ਜਵਾਬ ਦੇ ਵਿੱਚ ਰਨ ਵੀ ਚਲਾਏ ਆ, ਪਰ ਉਹਨਾਂ ਨੇ ਥੋੜਾ ਜਿਹਾ ਸੰਜਮ ਰੱਖਿਆ। ਉਹ ਕਹਿੰਦੇ ਜੀ ਅਸੀਂ ਤਾਂ ਡਿਫੈਂਸ ਦੇ ਤੌਰ ਤੇ ਲੜ ਰਹੇ ਹਾਂ, ਜਿਹੜਾ ਕੁਛ ਵੀ ਕਰ ਰਹੇ ਹਾਂ ਇਹ ਕੁਛ ਅਸੀਂ ਆਪਣੇ ਅੱਖੀਂ ਵੇਖ ਰਹੇ ਹਾਂ ਜੀ। ਜਿਹੜੇ ਕਹਿੰਦੇ ਸੀ ਅਸੀਂ ਗੋਡਿਆਂ ਪਾਰ ਕਰ ਲਾਂਗੇ 2-4 ਦਿਨਾਂ ਦੇ ਵਿੱਚ, ਤੇ ਕਿੰਨੇ ਦਿਨ ਹੋ ਗਏ ਨੇ। ਦੁਨੀਆਂ ਭਰ ਦੇ ਜਿਹੜੇ ਲੋਕ ਨੇ ਜੀ, ਉਹਨਾਂ ਦੇ ਮਨ ਚ ਤਾਂ ਹੈਗਾ ਵੀ ਇਹ ਲੜਾਈ ਖਤਮ ਹੋਵੇ ਜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੇ ਦੁਨੀਆਂ ਦੇ ਲੋਕਾਂ ਨੂੰ ਇਹ ਵੀ ਪਤਾ ਵੀ ਥਾਣੇਦਾਰ ਸਾਹਿਬ ਆ ਜਿਹੜੇ ਇਹ ਨਹੀਂ ਲੜਾਈ, ਇੱਥੇ ਥਾਣੇਦਾਰ ਸਾਹਿਬ ਨੂੰ ਗਾਂ ਨਿਤਨਿਊ ਯਾਹੂ ਆ ਜਿਹੜੇ ਨਿਤਨਿਊ, ਉਹ ਇਹਨਾਂ ਨੂੰ ਯੂਜ਼ ਕਰੀ ਜਾਂਦੇ ਆ। ਅਮਰੀਕਾ ਦੇ ਵਿੱਚ ਜਿਹੜੇ ਆਰਥਿਕਤਾ ਨਾਲ ਜਿਹੜੇ ਡੀਲ ਕਰਨ ਵਾਲੇ ਲੋਕ ਨੇ, ਪ੍ਰੋਫੈਸਰ ਨੇ ਜਿਹੜੇ ਪੜ੍ਹਦੇ ਨੇ, ਇਕਨੋਮਿਕਸ ਪੜ੍ਹਦੇ ਨੇ, ਉਹ ਕੈਲਕੂਲੇਸ਼ਨਾਂ ਕਰਕੇ ਦੱਸੀ ਜਾਂਦੇ ਨੇ ਵੀ ਜਿੰਨੇ ਪੈਸੇ ਲੜਾਈ ਤੇ ਲੱਗ ਰਹੇ ਆ, ਕਾਸ਼ ਇਹ ਪੈਸੇ ਲੋਕਾਂ ਦੀ ਸਿਹਤ ਤੇ ਲੱਗਦੇ, ਇੰਨੇ ਪਰਸੈਂਟ ਲੋਕ ਆ ਜਿਨ੍ਹਾਂ ਕੋਲ ਸਿਹਤ ਦੀ ਇੰਸ਼ੋਰੈਂਸ ਨਹੀਂ, ਇੰਨੇ ਪਰਸੈਂਟ ਬੱਚੇ ਨੇ ਸਟੂਡੈਂਟ ਜਿਹੜੇ ਖਰਚੇ ਕਰਕੇ ਆਪਣਾ ਕਾਲਜ ਜਾਂ ਯੂਨੀਵਰਸਿਟੀ ਡਿਗਰੀ ਨਹੀਂ ਪੂਰੀ ਕਰ ਸਕਦੇ, ਇੰਨੇ ਲੋਕ ਨੇ ਜਿਨ੍ਹਾਂ ਨੂੰ ਮੈਂਟਲ ਹੈਲਥ ਇਸ਼ੂਜ਼ ਨੇ, ਕਾਸ਼ ਇਹੀ ਪੈਸੇ ਆ ਜਿਹੜੇ ਇਹ ਲੋਕਾਂ ਦੀ ਬਿਹਤਰੀ ਲਈ ਲੱਗਣ ਤਾਂ ਦੁਨੀਆਂ ਜਿਹੜੀ ਕਿੰਨੀ ਸੋਹਣੀ ਬਣ ਜੇ। ਪਰ ਉਹ ਕੌਣ ਆਖੇ ਕਿ ਰਾਣੀ ਅੱਗਾ ਢੱਕ, ਵੈਸੇ ਉਹ ਮੁਹਾਵਰਾ ਨਾ ਬਦਲ ਦੇਣਾ ਚਾਹੀਦਾ ਵੀ ਕੌਣ ਆਖੇ ਰਾਣੀ ਅੱਗਾ ਢੱਕ, ਕੌਣ ਆਖੇ ਰਾਜੇ ਅੱਗਾ ਢੱਕ, ਹੁਣ ਗੱਲ ਇਹ ਕਹਿਣੀ ਚਾਹੀਦੀ ਆ, ਹਨਾ। ਦੇਖੋ ਜੀ 8 ਵਜੇ ਤੱਕ ਅਲਟੀਮੇਟਮ ਦਿੱਤਾ, ਇਰਾਨ ਕਹਿੰਦਾ ਸਾਨੂੰ ਅਲਟੀਮੇਟਮ ਦੀ ਕੋਈ ਪਰਵਾਹ ਨਹੀਂ, ਅਸੀਂ ਤਾਂ ਕਹਿੰਦੇ ਆਪਣੀ ਡਿਫੈਂਸ ਕਰ ਰਹੇ ਹਾਂ ਪਹਿਲਾਂ ਤੋਂ, ਤੇ ਅਸੀਂ ਤਾਂ ਆਪਣੇ ਡਿਫੈਂਸ ਤੇ ਲੱਗੇ ਹਾਂ, ਕਹਿੰਦੇ ਅਸੀਂ ਸੀਰੀਅਸ ਗੱਲਬਾਤ ਆ ਜਿਹੜੀ ਕਰ ਰਹੇ ਹਾਂ। ਤੇ ਇਧਰੋਂ ਇਜ਼ਰਾਈਲ ਆ ਜਿਹੜਾ, ਉਹਦੀਆਂ ਖਬਰਾਂ ਆ ਰਹੀਆਂ ਨੇ ਕਿ ਉਹਨੇ ਹਮਲੇ ਆ ਜਿਹੜੇ ਉਹ ਆਪਣੇ ਤੇਜ਼ ਕੀਤੇ ਹੋਏ ਨੇ ਇਰਾਨ ਦੇ ਉੱਤੇ, ਇਹ ਕੁਛ ਚੱਲ ਰਿਹਾ ਜੀ ਦੁਨੀਆਂ ਦੇ ਵਿੱਚ। ਚਲੋ ਆਪਾਂ ਅੱਜ ਨਾ ਦਿਨ ਆ 7 ਅਪ੍ਰੈਲ, 7 ਅਪ੍ਰੈਲ ਆ ਜਿਹੜਾ ਇਹ ਜੀ ਇੱਕ ਖਾਸ ਦਿਨ ਹੁੰਦਾ 7 ਅਪ੍ਰੈਲ, ਇਹਨੂੰ ਇੰਟਰਨੈਸ਼ਨਲ ਹੈਲਥ ਡੇ ਕਹਿੰਦੇ ਆ। ਤੁਸੀਂ ਕਹੋਗੇ ਸਿਹਤ ਤਾਂ ਸਾਰਿਆਂ ਦੀ ਠੀਕ ਆ, ਠੀਕ ਠੋਕ ਨਹੀਂ ਹੈਗੀ, ਥਾਣੇਦਾਰਾਂ ਦੀ ਸਿਹਤ ਦਾ ਪਤਾ ਪੁਤਾ ਲੈ ਲਓ ਤੁਸੀਂ, ਉਹ ਮਤਲਬ ਬਾਹਲਾ ਫਿਕਰ ਆ ਚਿੰਤਾ ਉਹਨਾਂ ਨੂੰ, ਕਹਿੰਦੇ ਸੀ ਅਸੀਂ ਮਹੀਨੇ ਚ ਲੜਾਈ ਖਤਮ ਕਰ, ਮਹੀਨੇ ਚ ਨੀ ਕੁਛ ਦਿਨਾਂ ਚ ਖਤਮ ਕਰ ਦੇਣੀ ਆ। ਤੇ ਇੰਟਰਨੈਸ਼ਨਲ ਹੈਲਥ ਡੇ ਤੇ ਅਸੀਂ ਮਤਲਬ ਚਾਹੁੰਦੇ ਹਾਂ, ਇੱਛਾ ਵੀ ਸਾਰਿਆਂ ਦੀ ਸਿਹਤ ਆ ਜਿਹੜੀ ਫਿਜ਼ੀਕਲ ਹੈਲਥ ਤੇ ਮੈਂਟਲ ਹੈਲਥ, ਵੈਸੇ ਮੇਨਲੀ ਇਹੀ ਆ, ਵੈਸੇ ਤਾਂ ਚਲੋ ਫਾਈਨੈਂਸ਼ੀਅਲ ਹੈਲਥ ਵੀ ਉਹ ਅਲੱਗ ਚੀਜ਼ ਹੁੰਦੀ ਹੈ, ਪਰ ਵਰਲਡ ਹੈਲਥ ਡੇ ਆ ਜਿਹੜਾ ਇਹ ਥੋੜਾ ਜਿਹਾ ਰਿਮਾਇੰਡ ਕਰਾਉਂਦਾ ਬਈ ਹੈਲਥ ਆ ਜਿਹੜੀ ਉਹ ਠੀਕ ਰਹਿਣੀ ਚਾਹੀਦੀ ਆ, ਕਿਵੇਂ ਰਵੇ, ਹਨਾ, ਸਾਇੰਟਿਫਿਕ ਢੰਗ ਤਰੀਕਿਆਂ ਦੇ ਨਾਲ ਬੰਦਾ ਜਿਹੜਾ ਉਹ ਜ਼ਿੰਦਗੀ ਆ ਜਿਹੜੀ ਆਪਣੀ ਸੋਹਣੀ ਲੰਮੀ ਤੇ ਅਸਰਦਾਇਕ ਜ਼ਿੰਦਗੀ ਆ ਜਿਹੜੀ, ਹਨਾ, ਬੰਦਾ ਕੋਈ ਸਿਹਤ ਪੱਖੋਂ ਪਰੇਸ਼ਾਨ ਨਾ ਹੋਵੇ। ਆਪਾਂ ਸਿਹਤ ਬਾਰੇ ਗੱਲ ਆ ਜਿਹੜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ ਜੀ। ਤੇ ਲਓ ਫਿਰ ਆਪਾਂ ਐਂ ਕਰਦੇ ਹਾਂ, ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਵਾਪਸ ਆਉਂਦੇ ਹਾਂ।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ। ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154, 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਸਹੋਸ ਪਤਾ ਨੀ ਸਹੋਸ ਪਤਾ ਨੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ 416213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਰਾਜ ਕਾਰਪਟ ਐਂਡ ਫਲੋਰਿੰਗ, ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣੀ ਆ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡਸ ਲੈਣੇ ਨੇ, ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11-12 ਚ ਪਹੁੰਚੋ। ਰਾਜ ਕਾਰਪਟ ਐਂਡ ਫਲੋਰਿੰਗ ਦਾ ਬੜਾ ਲੰਬਾ ਤਜਰਬਾ ਹੈ। ਜਾਣਕਾਰੀ ਲਈ 416-953-6233। ਰਾਜ ਕਾਰਪਟ ਐਂਡ ਫਲੋਰਿੰਗ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ, 905-450-2020 ਉਹਨਾਂ ਦਾ ਨੰਬਰ ਆ, 9054562020 ਹੈਗਾ ਜੀ ਉਹਨਾਂ ਦਾ ਨੰਬਰ, ਤੇ ਤੁਸੀਂ ਤਾਲਮੇਲ ਕਰ ਲਿਓ ਜੇ ਕੋਈ ਕਲੋਜ਼ਿੰਗ ਹੈਗੀ ਆ ਤੇ ਇਹਨਾਂ ਨਾਲ ਸੰਪਰਕ ਕਰ ਲਿਓ। ਬੜੀ ਸਮੂਥ ਕਲੋਜ਼ਿੰਗ ਆ ਜਿਹੜੀ ਉਹ ਹੋਊਗੀ, ਸੈਲਰੋਂ ਬਾਇਰੋਂ ਕੋਈ ਪ੍ਰੋਪਰਟੀ ਘਰ ਲਿਆ, ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ ਤੇ ਕੋਈ ਬਿਜ਼ਨਸ ਲਿਆ, ਇੱਕ ਵਾਰੀ ਕਲੋਜ਼ਿੰਗ ਵਾਸਤੇ ਤੁਸੀਂ ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ ਨਾਲ ਤਾਲਮੇਲ ਕਰ ਲਿਓ। ਬ੍ਰੈਂਪਟਨ ਦੇ ਵਿਚ ਬ੍ਰੈਮਲੀ ਐਂਡ ਕੁਈਨ ਦੇ ਉਪਰ ਇਨ੍ਹਾਂ ਦਾ ਕਾਰਨਰ ਤੇ 490 ਬ੍ਰੈਮਲੀ ਰੋਡ ਦੇ ਉੱਤੇ ਆਫਿਸ ਆ, 905-456-2020। ਤੇ ਜੇ ਹੁਣ ਅੱਜਕੱਲ ਟੈਕਸ ਸੀਜ਼ਨ ਆ ਜਿਹੜਾ ਚੱਲ ਰਿਹਾ, ਕਿਸੇ ਨੇ HST ਭਰਨੀ ਹੁੰਦੀ ਆ, ਕਿਸੇ ਨੇ ਕੋਈ ਕਾਰਪੋਰੇਟ ਜਿਹੜੇ ਟੈਕਸਿਸ ਆ ਉਹ ਫਾਈਲ ਕਰਨੇ ਹੁੰਦੇ ਆ, ਕੋਈ ਫਾਈਨੈਂਸ਼ੀਅਲ ਸਟੇਟਮੈਂਟਸ, ਪ੍ਰੋਜੈਕਸ਼ਨ ਰਿਪੋਰਟਸ, ਬੁੱਕ ਕੀਪਿੰਗ ਦੀ ਸਪੋਰਟ ਚਾਹੀਦੀ ਆ, ਪੇਰੋਲ ਸਪੋਰਟ ਚਾਹੀਦੀ ਆ, ਤੇ ਫਿਰ ਤੁਸੀਂ ਮਨਪ੍ਰੀਤ ਸਿੰਘ ਬਰਾੜ CPA ਇਹਨਾਂ ਨਾਲ ਸੰਪਰਕ ਕਰ ਲੈਣਾ, 647-847-1000 ਇਹਨਾਂ ਦਾ ਨੰਬਰ ਆ। ਪਰਸਨਲ ਸੈਲਫ ਇੰਪਲਾਇਡ ਟੈਕਸ ਹੀ ਫਾਈਲ ਕਰਨਾ, ਕਾਰਪੋਰੇਟ ਟੈਕਸ, ਐਸਟੇਟ, ਪਾਰਟਨਰਸ਼ਿਪ ਟੈਕਸ ਰਿਟਰਨ, ਨਾਟ ਫਾਰ ਪ੍ਰੋਫਿਟ ਕੋਈ ਟੈਕਸ ਰਿਟਰਨ ਫਾਈਲ ਕਰਨੀ ਹੈ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰ ਲਿਓ ਜੀ। 625 ਸਟੀਲ ਐਵਨਿਊ ਈਸਟ ਯੂਨਿਟ ਨੰਬਰ 20 ਦੇ ਵਿਚ ਬੈਠਦੇ ਨੇ ਇਹ, ਐਡਵਾਂਸ ਤੇ ਸਟੀਲ ਦੇ ਇੰਟਰਸੈਕਸ਼ਨ ਦੇ ਕੋਨੇ ਦੇ ਉੱਤੇ ਆਫਿਸ ਆ ਇਹਨਾਂ ਦਾ, ਤੇ ਤੁਸੀਂ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ। ਮਨਪ੍ਰੀਤ ਸਿੰਘ ਬਰਾੜ CPA, ਟੈਕਸ ਸਬੰਧੀ, ਅਕਾਊਂਟਿੰਗ ਸਬੰਧੀ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਤੁਸੀਂ ਇਹਨਾਂ ਕੋਲੇ ਜਾ ਸਕਦੇ ਹੋ। ਨੰਬਰ ਇਹਨਾਂ ਦਾ 647-847-1000, 647-847-1000। ਆਪਣੀ ਗੱਲਬਾਤ ਚੱਲ ਰਹੀ ਸੀ ਅੱਜ ਦੋਸਤੋ 7 ਅਪ੍ਰੈਲ ਨੂੰ ਜਿਹੜਾ ਇਹ ਦਿਨ ਹੁੰਦਾ ਜਿਹਨੂੰ ਆਪਾਂ ਕਹਿੰਦੇ ਹਾਂ ਇੰਟਰਨੈਸ਼ਨਲ ਹੈਲਥ ਡੇ, ਇਹ ਜਿਹੜੇ ਦਿਨ ਨੇ ਨਾ ਇਹ ਆਪਾਂ ਨੂੰ ਕੁਛ ਰਿਮਾਇੰਡ ਕਰਾਉਂਦੇ ਨੇ, ਬਾਰ ਬਾਰ ਕਰਾਉਂਦੇ ਨੇ, ਤੇ ਤੁਸੀਂ ਹੈਰਾਨ ਹੋਵੋਗੇ ਜਿਹੜੀ ਸਿਹਤ ਆ ਨਾ, ਜਿੰਨਾ ਇਹਦੇ ਬਾਰੇ ਗੱਲ ਕਰਦੇ ਆ ਜੇ ਇਹਦੀ ਡੂੰਘਾਈ ਦੇ ਵਿੱਚ ਜਾਂਦੇ ਆ ਨਾ ਓਨਾ ਹੀ ਇਹ ਨੈਗਲੈਕਟਿਡ ਸਬਜੈਕਟ ਆ। ਉਹ ਲੱਸੇ ਤੋਂ ਕੀ ਆ ਜੀ, ਲੱਸੇ ਨੂੰ ਕੀ ਹੋਇਆ, ਘੋੜੇ ਵਰਗੇ ਪਏ ਆ ਹੈਨਾ, ਤੇ ਕੰਮ ਜ਼ਰੂਰੀ ਕਹਿੰਦੇ ਆ ਆਪਾਂ, ਖਾਣਾ ਪੀਣਾ ਜ਼ਰੂਰੀ ਆ, ਸਿਹਤ ਜ਼ਰੂਰੀ ਆ ਕਹਿੰਦੇ ਆ ਆਪਾਂ, ਪਰ ਓਨੀ ਤਵੱਜੋ ਨਹੀਂ ਦਿੰਦੇ ਗੇ ਆਪਾਂ ਸਿਹਤ ਵੱਲ। ਆਪਾਂ ਨੂੰ ਕਿਹਾ ਹੀ ਇਹ ਗਿਆ ਵੀ 8 ਘੰਟੇ ਕੰਮ ਆ ਜਿਹੜਾ ਜ਼ਰੂਰੀ ਆ, ਖਾਣਾ ਪੀਣਾ ਜ਼ਰੂਰੀ ਆ, ਬਸ ਸਾਹ ਆਪਾਂ ਨੂੰ ਆਪਣੇ ਆਪ ਆ ਜਾਂਦਾ, ਉਹਦੇ ਲਈ ਆਪਾਂ ਨੂੰ ਤਕਲੀਫ਼ ਨਹੀਂ ਕਰਨੀ ਪੈਂਦੀ ਹੈਨਾ, ਤੇ ਬਸ ਕੰਮ ਚੱਲੀ ਜਾਂਦਾ ਐ। ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਸਾਲਾਂ ਬੱਧੀ ਜਿਹੜੀਆਂ ਆਪਾਂ ਦੁਹਰਾਉਂਦੇ ਆ, ਸਾਡੀਆਂ ਆਦਤਾਂ ਬਣ ਜਾਂਦੀਆਂ ਨੇ, ਜਿਹੜੀਆਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਵਸ ਜਾਂਦੀਆਂ ਨੇ ਗੱਲਾਂ, ਤੇ ਹੌਲੀ 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 ਹੈਲਥ ਆ ਜਿਹੜੀ ਸਾਡੀ ਸੈਕਰੀਫਾਈਸ ਹੁੰਦੀ ਜਾਂਦੀ ਆ। ਬਹੁਤ ਗੱਲਾਂ ਹੈਲਥ ਵਾਲੀਆਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਨੇ, ਉਹ ਵੱਖਰੀ ਗੱਲ ਆ, ਸਾਡੀ ਆਰਥਿਕਤਾ ਨਾਲ ਵੀ ਜੁੜੀਆਂ ਹੋਈਆਂ ਨੇ ਸਿਹਤ ਦੀਆਂ ਗੱਲਾਂ, ਪਰ ਬਹੁਤ ਕੁਛ ਆ ਜਿਹੜਾ ਉਹ ਸਾਡੇ ਆਪਣੇ ਵੀ ਵੱਸ ਦੇ ਵਿੱਚ ਹੈਗਾ। ਅਸੀਂ ਜਿਹੜਾ ਸਾਡੇ ਆਪਣੇ ਵੱਸ ਦੇ ਵਿੱਚ ਆ ਨਾ ਉਹਦੇ ਬਾਰੇ ਤਾਂ ਆਪਾਂ ਗੱਲ ਕਰ ਸਕਦੇ ਹਾਂ, ਜਿਹੜਾ ਕੁਛ ਆਲੇ ਦੁਆਲੇ ਸਮਾਜ ਦੇ ਵੱਸ ਦੇ ਵਿੱਚ ਆ ਨਾ ਉਹ ਗੱਲ ਮਤਲਬ ਜਿਹੜੀ ਆਪਣੇ ਬੱਸ ਚ ਨੀ ਉਹਦੀ ਗੱਲ ਕੁਛ ਹੋਰ ਆ, ਮਤਲਬ ਹੁਣ ਬੱਸ ਚ ਕਿਵੇਂ ਨੀ ਤੁਸੀਂ ਗਿਆ? ਹੁਣ ਆਪਾਂ ਹੁਣੇ ਚਲੋ ਆਪਾਂ ਥਾਣੇਦਾਰ ਸਾਹਿਬ ਦੀ ਗੱਲ ਕਰਕੇ ਹਟੇ ਆ, ਬਈ ਜਿਹੜੇ ਫੌਜੀ ਹੁੰਦੇ ਨੇ ਜੇ ਸਿਹਤ ਦੀ ਗੱਲ ਕਰਨੀ ਆ, ਲੜਨ ਮਰਨ ਨੂੰ ਤਾਂ ਫੌਜੀ ਰੱਖੇ ਹੁੰਦੇ ਨੇ, ਪਰ ਅਮਰੀਕਾ ਦੇ ਵਿੱਚ ਨਾ ਮੇਰੇ ਵੈਸੇ ਹੀ ਫਿਕਰ ਯਾਦ ਆ ਗਈ ਆ ਡਾਟਾ, ਇਹਨਾਂ ਕਹਿ ਮੈਂ ਤਵਾ ਲਾਉਣਾ, ਚਲੋ ਤਵਾ ਲਾਉਣਾ ਵੀ ਠੀਕ ਆ, ਲਾਉਣਾ ਵੀ ਚਾਹੀਦਾ। ਜਿਹੜੇ ਫੌਜੀ ਰਿਟਾਇਰ ਹੋ ਜਾਂਦੇ ਨੇ ਨਾ, ਤੁਹਾਡੀ ਫੌਜੀਆਂ ਦੀ ਸਿਹਤ ਉੱਪਰੋਂ ਜਦੋਂ ਕੰਮ ਕਰਦੇ ਹੁੰਦੇ ਬਹੁਤ ਸੋਹਣੀ ਹੁੰਦੀ ਆ, ਹਨਾ, ਬਹੁਤ ਸੋਹਣੀ ਸਿਹਤ ਹੁੰਦੀ ਆ, ਪਰ 43% ਜਿਹੜੇ ਇਹ ਪ੍ਰੋਬਲਮ ਆਉਂਦੀ ਨਾ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੂੰ, ਅਮਰੀਕਾ ਦੇ ਵਿੱਚ 43% ਜਿਹੜੇ ਇਹ ਲੋਕ ਨੇ ਜਿਨ੍ਹਾਂ ਨੇ ਫੌਜ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਤੇ ਸਰਵ ਕੀਤਾ ਹੁੰਦਾ, ਤੇ ਉਹਨਾਂ ਨੂੰ ਨਾ ਮੈਂਟਲ ਹੈਲਥ ਇਸ਼ੂਜ਼ ਆਉਂਦੇ ਨੇ, ਡਿਪਰੈਸ਼ਨ ਹੁੰਦੀ ਆ, ਸਬਸਟਾਂਸ ਯੂਜ਼ ਦੇ ਵਿੱਚ ਵੀ ਉਹ ਡਰੱਗ ਰਿਲੇਟਡ ਇਸ਼ੂਜ਼ ਦੇ ਵਿੱਚ ਘੁੰਮ ਜਾਂਦੇ ਨੇ 43% ਲੋਕ। ਮਤਲਬ ਕਈ ਵਾਰੀ ਆਪਣਾ ਲਾਈਫ ਸਟਾਈਲ, ਆਰਥਿਕਤਾ ਹਨਾ ਇਹ ਜੀ ਹੁੰਦੀ ਆ ਵੀ ਆਪਾਂ ਸਿਹਤ ਬੰਨੀ ਨਾ ਮਤਲਬ ਚਾਹੁੰਦੇ ਹੋਏ ਵੀ ਆਪਾਂ ਤੋਂ ਖਿਆਲ ਨਹੀਂ ਕੀਤਾ ਜਾਂਦਾ। ਹੁਣ ਜਿਹਦੀ ਫਾਈਨੈਂਸ਼ੀਅਲ ਹਾਲਤ ਆ ਜਿਹੜੀ ਫੈਮਿਲੀ ਦੀ ਉਹ ਮਾੜੀ ਹੈਗੀ ਆ, ਜੇ ਤੁਸੀਂ ਉਹਨੂੰ ਕਹੋ ਵੀ ਸਵੇਰੇ ਸ਼ਾਮ ਜਿਮ ਜਾ ਕੇ ਆ ਤੇ ਬਾਹਰ ਪਾਰਕ ਦੇ ਵਿੱਚ ਬੈਠ ਭੱਜ ਦੌੜ, ਜਦੋਂ ਧੁੱਪ ਨਿਕਲਦੀ ਆ ਵਿਟਾਮਿਨ ਡੀ ਮਿਲਣਾ, ਉਹਦੇ ਲਈ ਉਹਦਾ ਕੋਈ ਮਾਨਾ ਨਹੀਂ ਹੈਗਾ। ਉਹਨੂੰ ਪਹਿਲਾਂ ਜਿਹੜਾ ਮਨੁੱਖ ਦੇ ਢਿੱਡ ਲੱਗਿਆ ਹੋਇਆ ਨਾ, ਪਹਿਲੀ ਗੱਲ ਉਹਦੀ ਆ। ਆਪਾਂ ਵੀ ਐਵੇਂ ਕਰਦੇ ਆ ਨਾ, ਆਪਾਂ ਕੰਮ ਨੂੰ ਪਹਿਲ ਦਿੰਦੇ ਆ, ਦੇਣੀ ਵੀ ਚਾਹੀਦੀ ਆ, ਕਿਉਂਕਿ ਕੰਮ ਬਿਨਾਂ ਸਾਡੀ ਆਰਥਿਕਤਾ ਨਹੀਂ ਚੱਲਦੀਗੀ, ਤੇ ਫਿਰ ਸਾਡੀਆਂ ਗਲਤ ਆਦਤਾਂ ਮਤਲਬ ਹੁਣ ਗਲਤ ਆਦਤਾਂ ਸਾਨੂੰ ਆਲੇ ਦੁਆਲੇ ਤੋਂ ਪੈਂਦੀਆਂ ਨੇ। ਹੁਣ ਜਿਹੜੇ ਵਿਗਿਆਨੀ ਨੇ, ਸਿਹਤ ਨੂੰ ਦੇਖਣ ਵਾਲੇ ਜਿਹੜੇ ਸਿਹਤ ਮਾਹਰ ਨੇ, ਡਾਕਟਰ ਨੇ, ਤੁਹਾਨੂੰ ਬਾਰ ਬਾਰ ਕਹਿੰਦੇ ਨੇ ਬਈ ਦੇਖੋ ਜੀ, ਸ਼ੂਗਰ ਆ ਜਿਹੜੀ ਇਹ ਪੋਇਜ਼ਨ ਆ, ਸ਼ੂਗਰ ਆ ਜਿਹੜੀ ਇਹ ਮਤਲਬ ਬਾਕੀ ਚੀਜ਼ਾਂ ਤਾਂ ਆਪਾਂ ਜ਼ਹਿਰ ਕਹਿ ਦਿੰਦੇ ਹਾਂ, ਡਰੱਗਸ ਬਾਰੇ ਤਵਾ ਲਾਉਂਦੇ ਆ ਪੂਰਾ ਆਪਾਂ, ਹਨਾ ਵੀ ਡਰੱਗਸ ਆ ਜਿਹੜੀਆਂ ਆਏ ਆ ਜੀ, ਡਰੱਗ ਅਡਿਕਸ਼ਨ ਆ ਜੀ ਆ, ਕਹਿੰਦੇ ਸ਼ੂਗਰ ਆ ਜਿਹੜੀ ਇਹ ਡਰੱਗ ਨਾਲ ਵੀ ਖਤਰਨਾਕ ਆ, ਸਾਡੇ ਅੰਗਾਂ ਨੂੰ ਇਹ ਐਂ ਖਰਾਬ ਕਰਦੀ ਆ। ਬਹੁਤੇ ਲੋਕਾਂ ਨੂੰ ਐਂ ਲੱਗਦਾ ਵੀ ਜਦੋਂ ਸ਼ੂਗਰ ਹੋ ਜਾਂਦੀ ਉਦੋਂ ਹੀ ਖਰਾਬ ਕਰਦੀ ਆ, ਨਹੀਂ ਜੀ, ਲੋੜ ਤੋਂ ਜ਼ਿਆਦਾ ਜਿਹੜੀ, ਜਾਂ ਮੈਂ ਕਹਿੰਦਾ ਆਪਾਂ ਲੋੜ ਬਣਾਈ ਹੋਈ ਆ, ਹੋ ਸਕਦਾ ਉਹ ਵੀ ਖਤਰਨਾਕ ਹੀ ਹੋਵੇ। ਖਾਣ ਪੀਣ ਦੀਆਂ ਸਾਡੀਆਂ ਆਦਤਾਂ ਨੇ ਜਿਹੜੀਆਂ ਉਹ ਇਹੋ ਜਿਹੀਆਂ ਨੇ, ਜਿਹੜਾ ਤਾਂ ਬੰਦਾ ਆਪਦੇ ਘਰੇ ਬੈਠਾ ਉਹ ਤਾਂ ਆਪਣੇ ਹਿਸਾਬ ਨਾਲ ਥੋੜਾ ਜਿਹਾ ਸੰਜਮ ਨਾਲ ਚੱਲ ਜੂ, ਪਰ ਸੰਜਮ ਰਹਿੰਦਾ ਨਹੀਂ, ਕਿਉਂਕਿ ਦਹਾਕਿਆਂ ਦੀਆਂ ਆਦਤਾਂ ਜਿਹੜੀਆਂ ਪਈਆਂ ਹੁੰਦੀਆਂ ਨਾ, ਜੇ ਤੁਸੀਂ ਕਹੋ ਵੀ ਉਹਨੂੰ ਕੰਟਰੋਲ ਕਰ ਲਾਂਗੇ ਐਡੀ ਛੇਤੀ, ਹੁੰਦੀਆਂ ਨੇ ਐਡਿਕਸ਼ਨ, ਇਹਨੂੰ ਕਹਿੰਦੇ ਆ ਨਾ। ਇੱਥੇ ਬੈਠੇ ਆ, ਚਾਹ ਪੀ ਲਈ, ਜਲ ਚਾਹ ਦੇ ਨਾਲ ਬਿਸਕੁਟ ਖਾ ਲਏ ਹਨਾ, ਜਾਂ ਖਾਣੇ ਤੋਂ ਬਾਅਦ ਆਈਸਕ੍ਰੀਮ ਖਾ ਲਈ, ਜਾਂ ਗੋਲ ਗੱਪੇ ਖਾ ਲਏ, ਡੱਬੇ ਭਰੇ ਪਏ ਨੇ ਮਠਿਆਈ ਦੇ। ਚਲੋ ਵਪਾਰ ਤਾਂ ਹੈਗਾ, ਮਤਲਬ ਉਹ ਇੱਕ ਹੱਦ ਤੱਕ ਹੈਗਾ, ਪਰ ਇਹਦਾ ਮਤਲਬ ਇਹ ਥੋੜਾ ਵੀ ਜੇ ਵਪਾਰ ਆ ਤੇ ਤੁਸੀਂ ਡੱਬੇ ਭਰ ਭਰ ਕੇ ਖਾਈ ਜਾਓ ਹਨਾ, ਅੱਛਾ ਫਿਰ ਉਹਦੇ ਵਿੱਚ ਕੀ ਆ ਇਹ ਸਾਨੂੰ ਪਤਾ ਨਹੀਂ, ਕਿੰਨੀ ਸ਼ੂਗਰ ਆ, ਕਿੰਨੀ ਫੈਟ ਆ, ਸਾਡੇ ਡਾਇਜੈਸਟ ਵੀ ਹੋ ਰਹੀ ਆ ਕਿ ਸਾਡੇ ਢਿੱਡ ਦੇ ਆਲੇ ਦੁਆਲੇ ਜੰਮੀ ਜਾਂਦੀ ਆ ਹਨਾ, ਫਿਰ ਉਹਨੇ ਬਾਅਦ ਦੇ ਵਿੱਚ ਸਾਡਾ ਕੀ ਨੁਕਸਾਨ ਕਰਨਾ, ਅੰਦਰ ਸਾਡੇ ਕੋਲੈਸਟ੍ਰੋਲ ਜੰਮੀ ਜਾਣਾ, ਅਸੀਂ ਪਕੌੜੇ ਖਾ ਲਏ ਜੀ, ਸਮੋਸੇ ਖਾ ਲਏ ਹਨਾ। ਮੈਂ ਇਹ ਨਹੀਂ ਕਹਿੰਦਾ ਖਾਣੇ ਨਹੀਂ ਚਾਹੀਦੇ, ਤੁਹਾਡੀ ਆਪੋ ਆਪਣੀ ਚੋਇਸ ਆ, ਪਰ ਹੈਲਥ ਦੇ ਵਾਲੇ ਦਿਨ ਤਾਂ ਆਪਾਂ ਗੱਲ ਕਰ ਸਕਦੇ ਹਾਂ ਨਾ। ਅੱਛਾ ਫਿਰ ਕਿਸੇ ਦਾ ਜਿਹੜਾ ਲਾਈਫ ਸਟਾਈਲ ਆ, ਹੋ ਸਕਦਾ ਕਿਸੇ ਨੂੰ 8 ਘੰਟੇ ਬੈਠ ਕੇ ਟੇਬਲ ਤੇ, ਕੁਰਸੀ ਦੇ ਉੱਤੇ, ਕੰਪਿਊਟਰ ਤੇ ਕੰਮ ਕਰਨਾ ਪਵੇ, ਪਰ ਐਵੇਂ ਹੀ ਸਾਰਾ ਦਿਨ ਮੰਜੇ ਤੇ ਬੈਠੇ, ਸੋਫੇ ਤੇ ਬੈਠੇ, ਸੋਫੇ ਤੋੜੀ ਜਾਣਾ ਹਨਾ, ਸਰੀਰ ਨੂੰ ਐਕਟਿਵ ਨਾ ਰੱਖਣਾ, ਭੱਜਣਾ ਦੌੜਨਾ ਨਾ, ਹੌਲੀ ਹੌਲੀ ਕੀ ਹੁੰਦਾ, ਕੁਛ ਦੇਰ ਬਾਅਦ ਤੁਹਾਡੀ ਬਾਡੀ ਆ ਜਿਹੜੀ ਉਹਦੇ ਚ ਟੈਂਡੈਂਸੀ ਆ ਜਾਂਦੀ ਆ, ਬਾਡੀ ਮੂਵ ਹੀ ਨਹੀਂ ਕਰਦੀ। ਜਿਹੜਾ ਬੰਦਾ ਬੈਠ ਕੇ ਖੁਸ਼, ਉਹ ਕਹਿੰਦਾ ਯਾਰ ਮੂਵ ਕਰਨ ਦੀ ਮੈਨੂੰ ਲੋੜ ਕੀ ਪਈ ਆ, ਉਹ ਨਜ਼ਾਰਾ ਹੀ ਬੜਾ ਹੁੰਦਾ ਬੈਠ ਕੇ, ਉਹ ਕਹਿੰਦਾ ਐਵੇਂ ਲੋਕ ਭੱਜੇ ਫਿਰਦੇ ਆ, ਖਾਮ ਖਾਈ ਬਿਨਾਂ ਬਦਲ ਤੋਂ ਆਰਾਮ ਨਾਲ ਬੈਠੋ। ਇੱਕ ਸਾਡੇ ਦੋਸਤ ਨੇ ਉਹ ਕਹਿੰਦੇ ਦੇਖੋ ਜੀ, ਜਿਹੜੀ ਚੀਜ਼ ਵਰਤਦੇ ਆ ਆਪਾਂ ਉਹਦਾ ਨੁਕਸਾਨ ਤਾਂ ਹੁੰਦਾ ਨਾ, ਕਹਿੰਦੇ ਤੁਸੀਂ ਭੱਜਦੇ ਦੌੜਦੇ ਤੁਰਦੇ ਤੁਹਾਡੇ ਗੋਡੇ ਘਸਦੇ ਨੇ ਹਨਾ, ਜੋੜ ਘਸਦੇ ਨੇ, ਕਹਿੰਦੇ ਆਪਾਂ ਆਰਾਮ ਨਾਲ ਕੰਮ ਨਿਬੇੜ ਕੇ ਆਪਦਾ ਪੈ ਜਾਈਦਾ ਬਸ, ਕਹਿੰਦੇ ਹਨਾ, ਕਹਿੰਦੇ ਯੂਜ਼ ਘੱਟ ਕਰੀਦੀ ਆ ਬਸ, ਹਰੇਕ ਬਾਡੀ ਦਾ ਆਰਗਨ ਜਿਹੜਾ ਘੱਟ ਯੂਜ਼ ਕਰੀਦਾ ਅੰਗ ਆ, ਕਹਿੰਦਾ ਬਸ ਆਪਾਂ ਬਚਾ ਕੇ ਰੱਖੇ ਹੋਏ ਹਨਾ, ਹੱਸਣ ਦੀ ਗੱਲ ਆ। ਇੱਕ ਹੋਰ ਆ ਕਵੀ ਆ, ਸ਼ਾਇਦ ਉਹ ਹਰਿਆਣੇ ਦੇ ਜਾਂ ਯੂਪੀ ਦੇ ਕਵੀ ਨੇ, ਉਹ ਨਾ ਉਹਨਾਂ ਦਾ ਜਿਹੜਾ ਵਿਅੰਗ ਕਰਨ ਦਾ ਤਰੀਕਾ ਬੜਾ ਵਧੀਆ, ਉਹ ਕਵਿਤਾ ਸੁਣਾਉਂਦੇ ਸੁਣਾਉਂਦੇ ਬੜੇ ਸੀਰੀਅਸ ਹੁੰਦੇ ਨੇ, ਉਹ ਕਹਿੰਦੇ ਉਹ ਹਿੰਦੀ ਚ ਬੋਲਦੇ ਨੇ, ਕਹਿੰਦੇ ਦੇਖੋ ਭਾਈ, ਕਹਿੰਦੇ ਆਪ ਇਹ ਤੋਂ ਸਮਝਦੇ ਹੋ ਨਾ ਕਿ ਭਗਵਾਨ ਨੇ ਜੋ ਸਵਾਸ ਦੀ ਹੈ ਉਨਕੀ ਗਿਣਤੀ ਹੈ ਜੋ ਉਹ ਲਿਮਿਟਿਡ ਹੈ, ਬੜੇ ਸੀਰੀਅਸ ਹੋ ਕੇ ਬੋਲਦੇ ਨੇ ਉਹ ਹਨਾ। ਲੋਕ ਕਹਿੰਦੇ ਹਾਂ, कहंदे फिर अगर आप तेज तेज भागोगे तो फिर आपके जो श्वास है तो वो जल्दी जल्दी होंगे तो आपकी उम्र आयु कम हो जाएगी, है ना। लोगों ने जानी स्टार्स बनाए हुए ने, है ना। ते ये तो चलो मजाक आ, वैसे गल ही है जी, शरीर नू जिन्ना आपां एक्टिव रखांगे, जिन्ना आपां खान पीन दा ख्याल रखांगे। खान पीन दा ख्याल देख लो, हुण तुसीं मैं हैरान हूं, नाना भी लोग कपड़े आ बड़ा नखरे दे नाल नाप तोल के ब्रांड वालियां चीजा है ना पाउंदे ने, हर एक चीज उपर तो थले तक, सिर दे उत्ते पग सजाउणी आ, कलर आ जिहड़ा मैच करना चाहीदा जी, आ रंग होवे, टाई इहो जी होवे जी, शूज इहो जे होण, बस ब्रांड नेम वाले सॉक्स इहो जी होण, ते जिहड़ी चीज खाणी आ उहदे वल देखणा नहीं, कड़प करके अंदर बस, हाय हाय हाय, प्लेट मूहरे पई आ, प्लेट पूरी दी पूरी जाणी, इत्थों उठे आ ओ भाजी आपां इत्थे जी टिम हॉर्टन दे चाह पीती नाल, फिर आपां आ भी खा लिया, आ भी खा लिया, उत्थे मैकडोनल्ड दे खड़े सी घंटक ओ भी खा लिया, फिर घरे चले गए उत्थे फलाने दे दोस्त मित्र दे, उन्ना दे जी बस पकौड़े पकौड़े लाए, फिर आप पकौड़े पकौड़े खा ले, है ना। रात नूं फिर घरे जाके जी फिर बस जिहड़ा कुछ बनिया सी खा लिया जी, घिओ घू दब के पाया, मतलब शरीर नाल इन्ना धक्का करदे आपां। खान पीन दे संबंधी साडी चॉइस बहुत घट आ, यानी आई मीन हैल्दी चॉइस आ जिहड़ी, हुण तां लोकां च अवेयरनेस आ गई आ, आउंदी जांदी आ अवेयरनेस, गल्लां नाल ही आउंदी अवेयरनेस आ जिहड़ी, जां फिर जदों डाक्टर कह दिंदा वी तूं आ नहीं खाणा, आ नहीं खाणा, आ नहीं खाणा, फिर थोड़ा बहुत सोचण लगदे आ। हालांकि जदों डाक्टर बहुत स्याणे हुंदे अपनी थां पर, कई वारी की हुंदा हौली हौली चीजां जिहड़ियां आपां खांदे आ ना, ਇਨ੍ਹਾਂ ਦੇ ਜਿਹੜੇ ਰਿਜ਼ਲਟ ਆ ਕਈ ਸਾਲਾਂ ਬਾਅਦ ਆਉਂਦੇ ਨੇ। ਹੁਣ ਜਿਵੇਂ ਸਾਨੂੰ ਜਦੋਂ ਅਸੀਂ ਪੜ੍ਹਦੇ ਹੁੰਦੇ ਸਨ, ਸਾਨੂੰ ਉਸ ਵੇਲੇ ਸਕੂਲੀ ਪੜ੍ਹਾਈ ਚ ਜਾਂ ਆਲੇ ਦੁਆਲੇ ਕਿਹਾ ਗਿਆ ਸੀ ਜੀ ਫੈਟ ਨਹੀਂ ਖਾਣੀ ਚਾਹੀਦੀ, ਘਿਓ ਨਹੀਂ ਖਾਣਾ ਚਾਹੀਦਾ, ਆਹ ਨਹੀਂ ਖਾਣਾ ਚਾਹੀਦਾ, ਹੈਲਦੀ ਫੈਟਸ ਜਿਹੜੀ ਉਹਦੇ ਤੋਂ ਵੀ ਰੋਕਦੇ ਸੀ, ਹੈ ਨਾ। ਇਹ ਵੀ ਰਿਲੇਸ਼ਨਸ਼ਿਪ ਜੋੜਨ ਦੀ ਕੋਸ਼ਿਸ਼ ਕੀਤੀ ਸੀ ਵੀ ਕੋਲੈਸਟਰੋਲ ਦਾ ਬਹੁਤ ਜ਼ਿਆਦਾ ਲਿੰਕ ਆ ਫੈਟ ਨਾਲ, ਹੈਗਾ ਲਿੰਕ, ਇਹਦੀ ਗੱਲ ਨਹੀਂ ਹੈਗਾ, ਪਰ ਆਹ ਕਿਸੇ ਨੇ ਦੱਸਿਆ ਹੀ ਨਹੀਂ ਵੀ ਮਿੱਠੇ ਦਾ ਲਿੰਕ ਵੀ ਹੈਗਾ, ਮਿੱਠਾ ਭਰ ਕੇ ਖਾਈ ਜਾਓ, ਜਲੇਬੀਆਂ ਵੀ ਖਾ ਲਈਆਂ, ਆਹ ਵੀ ਖਾ ਲਿਆ, ਰਸਗੁੱਲੇ ਵੀ ਖਾ ਲਏ, ਬਰਫੀ ਵੀ ਖਾ ਲਈ, ਹੈ ਨਾ, ਕੇਕ ਵੀ ਖਾ ਲਿਆ। ਉਹ ਬਾਅਦ ਚ ਫਿਰ ਹੌਲੀ 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 ਪਤਾ ਲੱਗਣ ਲੱਗਦਾ, ਜਦੋਂ ਕੋਈ ਸਿਆਣਾ ਬੰਦਾ ਦੱਸਦਾ ਵੀ ਇਹ ਜਿਹੜੀਆਂ ਤੁਸੀਂ ਚੀਜ਼ਾਂ ਖਾਂਦੇ ਹੋ ਮਿੱਠੀਆਂ, ਇਹ ਵੀ ਅਲਟੀਮੇਟਲੀ ਗਲੂਕੋਜ਼ ਕਨਵਰਟ ਹੋ ਕੇ ਅਨਯੂਜ਼ ਜਿਹੜਾ ਗਲੂਕੋਜ਼ ਆ ਉਹ ਲਿਵਰ ਦੀ ਫੰਕਸ਼ਨਿੰਗ ਦੇ ਵਿੱਚ ਫਰਕ ਪਾ ਦਿੰਦਾ। ਜਿਹੜੀ ਵੀ ਕੋਈ ਪੁੱਠੀ ਸਿੱਧੀ ਚੀਜ਼ ਖਾਂਦੇ ਆ ਨਾ, ਤੇ ਲਿਵਰ ਵਾਲਾ ਜਿਹੜਾ ਕਮਲਾ ਹੋ ਜਾਂਦਾ ਸੰਭਾਲਣ, ਵੀ ਮੈਂ ਇਹਨੂੰ ਕਿਵੇਂ ਸੰਭਾਲਾਂ, ਇਹ ਕਮਲੇ ਦਾ ਦਿਮਾਗ ਤਾਂ ਸੰਭਾਲ ਨਹੀਂ ਸਕਿਆ ਵੀ ਮੈਂ ਆਹ ਚੀਜ਼ ਖਾਣੀ ਆ, ਨਹੀਂ ਲਿਵਰ ਕਮਲਾ ਹੋ ਜਾਂਦਾ ਹੌਲੀ ਹੌਲੀ, ਫਿਰ ਕੋਲੈਸਟ੍ਰੋਲ ਵਗੈਰਾ ਬਣਨ ਲੱਗ ਜਾਂਦਾ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿਗਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ, ਇੱਕ ਮਿੰਟ ਹੋਰ। ਹਾਂਜੀ, ਆਵਾਜ਼ ਨਹੀਂ ਆ ਰਹੀ,
ਡਰਾਈਵਰ ਸਾਹਿਬ ਮੈਂ ਆ,
ਇੱਕ ਮਿੰਟ ਹੋਲਡ ਕਰਿਓ ਜੀ, ਇੱਕੋ ਮਿੰਟ।
मकान या दुकान, प्रॉपर्टी दी हर मुश्किल नु करे आसान,
काबिल ते ईमानदार सेल्स रिप्रेजेंटेटिव राणा रणधीर सिंह सिद्धू, जेडे ब्रह्मचंद ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484
905-915-8484। कार खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ। ਉਹ ਈਅਰ ਜਿਹੜੇ ਇਹ ਕੰਨਾਂ ਨੂੰ ਲਾਉਣ ਵਾਲੇ ਹੁੰਦੇ ਨੇ, ਇਹ ਨਾ ਇਹਦੇ ਚ ਕੋਈ ਟੈਕਨੀਕਲੀ ਜਾਂ ਮੈਨੂੰ ਕੋਈ ਫਰਕ ਲੱਗਿਆ ਤੇ ਤਾਂ ਕਰਕੇ ਆਵਾਜ਼ ਨਹੀਂ ਸੀ ਆਉਂਦੀ। ਹਾਂਜੀ, ਹੁਣ ਤੁਸੀਂ ਆਉਂਦਾ ਯਾਰ ਹੋ, ਨਿੱਘਾ ਸਵਾਗਤ ਤੁਹਾਡਾ।
ਹਾਂਜੀ ਬਰਾ ਸਾਹਿਬ,
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ,
ਮੈਂ ਬੋਲ ਰਿਹਾ ਪ੍ਰਦੀਪ ਗੋਇਲ ਜੀ।
ਹਾਂਜੀ ਹਾਂਜੀ, ਗੋਇਲ ਸਾਹਿਬ ਕੀ ਹਾਲ ਆ ਤੁਹਾਡਾ?
ਬਹੁਤ ਵਧੀਆ ਜੀ, ਬਹੁਤ ਵਧੀਆ।
ਤੁਸੀਂ ਵੀ ਬਿਨਾਂ ਦੱਸੇ ਹੀ ਚਲੇ ਜਾਂਦੇ ਹੋ, ਤੁਹਾਡਾ ਪਤਾ ਹੀ ਨਹੀਂ ਲੱਗਦਾ। ਇੱਕ ਮਹੀਨਾ ਅਸੀਂ ਉਡੀਕਦੇ ਰਹੇ ਵੀ ਗੋਇਲ ਸਾਹਿਬ ਆਉਣਗੇ, ਗੋਇਲ ਸਾਹਿਬ ਉੱਥੇ ਬੈਠੇ ਜਲੇਬੀਆਂ ਜਲੂਬੀਆਂ ਖਾਈ ਜਾਂਦੇ ਇੰਡੀਆ ਚ। ਹਾਂਜੀ
ਠੀਕ ਹੈ, ਕਿਤੇ ਜਾਈਦਾ ਮਸਾਂ ਦਾ ਛੁੱਟੀ ਮਿਲਦੀ ਹੈ ਸਾਨੂੰ।
ਠੀਕ ਹੈ ਠੀਕ ਹੈ ਠੀਕ ਹੈ।
ਹਾਂਜੀ, ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਸਭ ਤੋਂ ਪਹਿਲਾਂ ਮੈਸੇਜ ਦੇਣੀ ਹੈ, ਜੇ ਕਿਸੇ ਵੀ ਭੈਣ ਭਰਾ ਦੀ ਆਟੋ ਜਾਂ ਹੋਮ ਇੰਸ਼ੋਰੈਂਸ ਦੀ ਰੀਨਿਊਲ ਆ ਰਹੀ ਹੈ, ਤੁਸੀਂ ਚੰਗੇ ਪ੍ਰਾਈਸ ਦੀ ਭਾਲ ਦੇ ਵਿੱਚ ਹੋ। ਮੈਂ 15 ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦਾ, ਅਪ ਟੂ 50% ਤੱਕ ਆਪਾਂ ਡਿਸਕਾਊਂਟ ਪਾ ਕੇ ਤੁਹਾਡੀ ਮੰਥਲੀ ਪੇਮੈਂਟ ਡਰੋਪ ਡਾਊਨ ਕਰ ਸਕਦੇ ਹੋ, ਤੁਹਾਡੀ ਸੇਵਿੰਗ ਕਰ ਸਕਦੇ ਹੋ, ਜਾਂ ਤੁਸੀਂ ਕੰਟਰੀ ਤੁਸੀਂ ਨਵੇਂ ਡਰਾਈਵਰ ਆਏ ਹੋ, ਤੁਹਾਨੂੰ ਆਟੋ ਇੰਸ਼ੋਰੈਂਸ ਦੀ ਜ਼ਰੂਰਤ ਹੈ, ਤੁਸੀਂ ਮੇਰੇ ਤੋਂ ਕੋਟ ਲੈ ਸਕਦੇ ਹੋ। ਜੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਰਨ ਕਰਦੇ ਹੋ ਉਹਦੀ ਇੰਸ਼ੋਰੈਂਸ ਚਾਹੀਦੀ ਹੈ ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਤੁਸੀਂ ਕਿਸੇ ਵੀ ਰੀਜ਼ਨ ਕਰਕੇ ਹਾਈ ਰਿਸਕ ਦੀ ਕੈਟੇਗਰੀ ਚ ਆ ਗਏ ਹੋ ਕੋਈ ਨੋਨ ਪੇਮੈਂਟਸ ਹੋ ਗਈਆਂ ਟਿਕਟਸ ਹੈ ਜਾਂ ਕਲੇਮਸ ਹੈ ਕਿਸੇ ਵੀ ਕਰਕੇ ਤਾਂ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਨੂੰ ਕੋਡ ਪ੍ਰੋਵਾਈਡ ਕਰਾਂਗਾ ਮੇਰਾ ਨੰਬਰ ਹੈ 6072783-647-278-5003 ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਥੈਂਕ ਯੂ ਬਰਾੜ ਸਾਹਿਬ
ਮਿਹਰਬਾਨੀ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਦੋਸਤੋ ਗੱਲਬਾਤ ਆਪਣੀ ਚੱਲ ਰਹੀ ਸੀ ਹੈਲਥ ਦੇ ਸਬੰਧੀ ਦੇਖੋ ਇੱਕ ਦਿਨ ਇੱਕ ਸਰੋਤੇ ਗੱਲ ਕਰਕੇ ਗਏ ਸੀ ਸ਼ਾਇਦ ਮੱਲੀ ਸਾਹਿਬ ਸੀ ਬਈ ਆ 150 ਸਾਲ ਤੋਂ 125 ਸਾਲ ਤੋਂ ਜਦੋਂ ਤੋਂ ਸਾਇੰਸ ਨੇ ਜਿਹੜੀ ਤੇਜ਼ੀ ਨਾਲ ਤਰੱਕੀ ਕਰਨੀ ਸ਼ੁਰੂ ਕੀਤੀ ਆ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਸੀ ਬਈ ਐਵਰੇਜ ਲਾਈਫ ਸੀ ਜਿਹੜੀ ਉਹ ਬਹੁਤ ਥੋੜੀ ਸੀ ਜਦੋਂ ਆਪਾਂ ਐਵਰੇਜ ਲਾਈਫ ਦੀ ਗੱਲ ਕਰਦੇ ਨਾ ਮੈਨੂੰ ਇੱਕ ਵਾਰੀ ਫੋਨ ਆਏ ਕਹਿੰਦੇ ਭਾਜੀ ਨਾਲੇ ਅਸੀਂ ਤਾਂ ਗ੍ਰੰਥਾਂ ਚ ਪੜ੍ਹਦੇ ਆ ਵੀ 100 ਸਾਲ ਬੰਦੇ ਦੀ ਜ਼ਿੰਦਗੀ ਹੁੰਦੀ ਸੀ ਉਹ ਜਿਹੜੇ ਬਚਦੇ ਪੁੱਜਦੇ ਹੁੰਦੇ ਸੀ ਨਾ ਉਹਨਾਂ ਦੀ 100 ਸਾਲ ਹੁੰਦੀ ਸੀ ਅੱਧੋ ਵੱਧ ਤਾਂ ਪੈਦਾ ਹੁੰਦੇ ਹੀ ਬਸ ਉਹ ਉਹਨਾਂ ਦਾ ਬਸ ਕੀਰਤਨ ਸੋਲਾ ਛੇੜਾ ਆਪੇ ਹੀ ਪੜਿਆ ਜਾਂਦਾ ਸੀ ਵਿਚਾਰਿਆਂ ਦਾ ਕਿਉਂਕਿ ਬਿਮਾਰੀਆਂ ਹੀ ਇੰਨੀਆਂ ਹੁੰਦੀਆਂ ਸੀ ਫਿਰ ਜਿਹੜੇ ਬਚ ਬੁਜ ਜਾਂਦੇ ਸੀ ਆਪਾਂ ਛੋਟੇ ਹੁੰਦਿਆਂ ਦੇਖਿਆ ਪੋਲੀਓ ਵਰਗੀਆਂ ਬਿਮਾਰੀਆਂ ਹਨਾ ਬਹੁਤ ਭੈੜੀਆਂ ਭੈੜੀਆਂ ਤੇ ਮਤਲਬ ਬੱਚੇ ਸੀ ਜਿਹੜੇ ਸਾਲ ਦੀ ਏਜ ਤੱਕ ਵੀ ਬਹੁਤ ਮਤਲਬ ਵੱਡੀ ਗਿਣਤੀ ਸੀ ਵੀ ਪਹੁੰਚਦੇ ਨਹੀਂ ਸੀ ਇਨਫੈਂਟ ਮੋਰਟੈਲਿਟੀ ਰੇਟ ਜਿਹਨੂੰ ਕਹਿੰਦੇ ਆ ਉਹ ਮਤਲਬ ਉਹਦਾ ਉਹ ਬਹੁਤ ਵੱਡਾ ਮਸਲਾ ਸੀਗਾ ਤੇ ਫਿਰ ਜਿਹੜੇ ਐਵਰੇਜ ਏਜ ਜਦੋਂ ਕੱਢਦੇ ਤੁਹਾਨੂੰ ਪਤਾ ਹੀ ਆ ਨਾ ਜੇ ਥੋੜੇ ਬੰਦੇ ਜਿਨ੍ਹਾਂ ਦਾ ਰੈਜ਼ਿਸਟੈਂਸ ਆ ਜਿਹੜਾ ਜਿਨ੍ਹਾਂ ਦੀ ਇਮਿਊਨਿਟੀ ਜ਼ਿਆਦਾ ਹੈਗੀ ਉਹ ਲੰਮੀ ਉਮਰ ਭੋਗ ਜਾਂਦੇ ਸੀ ਪਰ ਵੱਡੀ ਗਿਣਤੀ ਚ ਲੋਕ ਸੀ ਜਿਹੜੇ ਉਹਨਾਂ ਦੀ ਉਮਰ ਆ ਜਿਹੜੀ ਉਹ ਘੱਟ ਹੁੰਦੀ ਸੀ ਤੇ ਫੇਰ ਆ ਜਿਹੜੇ ਆ ਬਿਮਾਰੀਆਂ ਫੈਲਣੀਆਂ ਜਿਵੇਂ ਹੁਣ ਤਾਂ ਚਲੋ ਪੈਂਡੈਮਿਕ ਆਪਾਂ ਦੇਖਿਆ ਵੀ ਪੈਂਡੈਮਿਕ ਕਹਿੰਦੇ ਆ ਜਿਹਨੂੰ ਮਤਲਬ ਮਹਾਮਾਰੀ ਆ ਜਿਹੜੀ ਉਹ ਪਰ ਪਹਿਲਾਂ ਮਹਾਮਾਰੀਆਂ ਆਉਂਦੀਆਂ ਹੁੰਦੀਆਂ ਸੀ ਜਦੋਂ ਤੇ ਉਹ ਲੱਖਾਂ ਦੀ ਗਿਣਤੀ ਚ ਲੋਕ ਆ ਜਿਹੜੇ ਮਰ ਜਾਂਦੇ ਸੀ ਇਸ ਕਰਕੇ ਐਵਰੇਜ ਏਜ ਘੱਟ ਸੀ ਪਰ ਜਦੋਂ ਤੋਂ ਵਿਗਿਆਨ ਦੀ ਤਰੱਕੀ ਮਤਲਬ ਹੋਈ ਆ ਵਿਗਿਆਨ ਦੇ ਨਾਲ ਤਰੱਕੀ ਤੇਜ਼ ਹੋਈ ਆ ਹੈਲਥ ਦੇ ਖੇਤਰ ਦੇ ਵਿੱਚ ਖੋਜਾਂ ਹੋਈਆਂ ਨੇ ਐਂਟੀਬਾਇਓਟਿਕਸ ਦੀ ਖੋਜ ਆ ਜਿਹੜੀ ਦੇਖੋ ਸਧਾਰਨ ਜ਼ਖਮ ਦੇ ਨਾਲ ਹੀ ਬੰਦਾ ਮਰ ਜੇ ਕਿੱਡੀ ਵੱਡੀ ਟ੍ਰੈਜਡੀ ਸੀ ਹਨਾ ਤੇ ਆਪਣੇ ਆਹ ਮੋਢਿਆਂ ਤੇ ਲੋਦੇ ਲੱਗਣ ਲੱਗੇ ਹਨਾ ਵੈਕਸੀਨਸ ਲੱਗਣ ਲੱਗੀਆਂ ਚਲੋ ਅੱਜ ਕੱਲ ਇਹ ਵੀ ਡਿਸਕਸ਼ਨ ਚੱਲ ਰਹੀ ਆ ਵੀ ਹੱਦ ਤੋਂ ਜ਼ਿਆਦਾ ਵੈਕਸੀਨਸ ਨੇ ਜਿਹੜੀਆਂ ਇਹ ਖਤਰਨਾਕ ਨੇ ਫਾਰਮਾਸਿਟੀਕਲ ਇੰਡਸਟਰੀਜ਼ ਨੇ ਜਿਹੜੀਆਂ ਇਹਨਾਂ ਨੇ ਮਾਫੀਆ ਬਣਾਇਆ ਹੋਇਆ ਇਹ ਐਵੇਂ ਵੈਕਸੀਨਸ ਲਾਈ ਜਾਂਦੀਆਂ ਇਹ ਡਿਸਕਸ਼ਨ ਵੀ ਚੱਲ ਰਹੀ ਹੈ ਪਰ ਡੈਫੀਨੇਟਲੀ ਇਹਨਾਂ ਦਾ ਇੱਕ ਆਪਣਾ ਰੋਲ ਰਿਹਾ ਹਨਾ ਤੇ ਹੈਲਥ ਸਾਡੀ ਠੀਕ ਰੱਖਣ ਦੇ ਵਿੱਚ ਵਿਗਿਆਨ ਦਾ ਆਪਣਾ ਰੋਲ ਹੈਗਾ ਕੋਈ ਮੰਨੋ ਭਾਵੇਂ ਨਾ ਮੰਨੋ ਇਹ ਠੀਕ ਆ ਤੁਹਾਡੇ ਆਪੋ ਆਪਣੇ ਵਿਸ਼ਵਾਸ ਨੇ ਤੁਸੀਂ ਕਹਿ ਦਿੰਦੇ ਜੀ ਉਹ ਉੱਪਰ ਵਾਲੇ ਨੇ ਜਿੰਨੇ ਸਾਹ ਲਿਖੇ ਹੋਏ ਆ ਉਨੇ ਹੀ ਭੋਗਣੇ ਆ ਤੁਸੀਂ ਰੋਜ਼ ਦੇਖਦੇ ਹੋ ਇੱਥੇ ਲੋਕ ਸਨੋਅ ਤੇ ਡਿੱਗ ਪੈਂਦੇ ਨੇ ਗੋਡਿਆਂ ਦੀ ਗੱਲ ਕਰਦੇ ਸੀ ਅੱਛਾ ਫ੍ਰੈਕਚਰ ਹੋ ਜਾਂਦਾ ਲੱਕ ਫ੍ਰੈਕਚਰ ਹੋ ਗਿਆ ਕਿਸੇ ਦੀ ਲੱਤ ਫ੍ਰੈਕਚਰ ਹੋ ਗਈ ਤੇ ਦੇਖ ਲਓ ਥੋੜੇ ਦਿਨਾਂ ਦੇ ਵਿੱਚ ਹੀ ਮਤਲਬ ਸਾਇੰਟੀਫਿਕ ਢੰਗ ਤਰੀਕੇ ਨਾਲ ਡਾਕਟਰ ਨੂੰ ਠੀਕ ਕਰ ਦਿੰਦੇ ਆ ਗੋਡੇ ਤਾਂ ਪੂਰੇ ਦੇ ਪੂਰੇ ਬਦਲ ਕੇ ਐਨ ਮਤਲਬ ਬੰਦਾ ਤੁਰਨ ਲੱਗ ਜਾਂਦਾ ਹਾਰਟ ਪ੍ਰੋਬਲਮਸ ਕਿੰਨੀਆਂ ਨੇ ਲੋਕਾਂ ਨੂੰ ਹੈਨਾ ਹਾਰਟ ਦੀ ਸਰਜਰੀ ਸਟ੍ਰੋਕ ਹੋ ਗਿਆ ਕਿਸੇ ਨੂੰ ਬੰਦੇ ਦੀ ਜ਼ਿੰਦਗੀ ਕਿਹੋ ਜਿਹੀ ਬਣ ਜਾਂਦੀ ਹੈ ਦੇਖੋ ਸਰੀਰ ਦਾ ਕੁਛ ਹਿੱਸਾ ਜਿਹੜਾ ਉਹ ਨਰਵ ਸਿਸਟਮ ਆ ਜਿਹੜਾ ਉਹ ਮਸਲਸ ਨੂੰ ਕੰਟਰੋਲ ਕਰਨ ਤੋਂ ਮਤਲਬ ਉਹ ਇਨਕਾਰੀ ਹੋ ਜਾਂਦਾ ਡੈੱਡ ਹੋ ਜਾਂਦਾ ਹਿੱਸਾ ਇੱਕ ਤਰੀਕੇ ਦੇ ਨਾਲ ਹੈਨਾ ਤੇ ਵਿਗਿਆਨ ਨੇ ਕਿੰਨੀ ਹੈਲਪ ਕੀਤੀ ਹੈ ਸਾਡੀ ਹੈਲਥ ਠੀਕ ਰੱਖਣ ਦੇ ਵਿੱਚ ਅੱਛਾ ਜੇ ਤੁਸੀਂ ਅੱਗੇ ਈਵਨ ਖਾਣ ਪੀਣ ਦੇ ਵਿੱਚ ਵੀ ਜਾਓਗੇ ਸਾਇੰਸ ਨੇ ਕਿੰਨੀ ਹੈਲਪ ਕੀਤੀ ਵੀ ਆਹ ਚੀਜ਼ ਦੇ ਵਿੱਚ ਆਹ ਚੀਜ਼ ਮਾੜੀ ਆ ਆਹ ਜਿਹੜੀ ਚੀਜ਼ ਖਾ ਰਹੇ ਆ ਇਹਦੇ ਆਹ ਆਫਟਰ ਇਫੈਕਟਸ ਨੇ ਆਹ ਚੀਜ਼ ਦੇ ਲੌਂਗ ਟਰਮ ਇਫੈਕਟ ਆਹ ਨੇ ਇਹ ਚੀਜ਼ ਜੇ ਬਾਹਲੀ ਦੇਰ ਆਪਾਂ ਖਾਂਦੇ ਰਹਾਂਗੇ ਇਹਦਾ ਆਹ ਅਸਰ ਪਊਗਾ ਹਨਾ ਵੈਸੇ ਤਾਂ ਸਾਡੇ ਚਲੋ ਇਹ ਗੱਲ ਵੀ ਆਪਾਂ ਨੂੰ ਐਕਸੈਪਟ ਕਰਨੀ ਚਾਹੀਦੀ ਐਕਨੋਲੇਜ ਕਰਨੀ ਚਾਹੀਦੀ ਹੈ ਵੀ ਜਿਹੜਾ ਐਂਸ਼ੀਅੰਟ ਵਿਜ਼ਡਮ ਸੀਗਾ ਪ੍ਰਾਤਨਤਾ ਸੀ ਜਿਹੜੀ ਆਯੁਰਵੇਦ ਕਹਿ ਲਓ ਜਾਂ ਹੋਰ ਨੈਚੁਰਲਪੈਥੀ ਕਹਿ ਲਓ ਹਨਾ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੇ ਚੀਜ਼ਾਂ ਦੱਸੀਆਂ ਵੀ ਜੇ ਭਾਈ ਆਹ ਬਿਮਾਰੀ ਲੱਗਦੀ ਆ ਤੁਹਾਨੂੰ ਜਾਂ ਲੱਗਣ ਦੇ ਆਸਾਰ ਨੇ ਜਾਂ ਸਰੀਰ ਚ ਸਿਮਟਮ ਨੇ ਜਾਂ ਲੱਗਦਾ ਇਸ ਤਰ੍ਹਾਂ ਦਾ ਆਹ ਹਰਬਜ਼ ਆਹ ਚੀਜ਼ਾਂ ਖਾਣ ਨਾਲ ਆਹ ਤੁਸੀਂ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਬਚਾ ਹੋ ਸਕਦਾ ਜਾਣੀ ਸਿਹਤ ਨੂੰ ਠੀਕ ਰੱਖਣ ਦੇ ਵਿੱਚ ਅਵੇਅਰਨੈਸ ਦਵਾਈਆਂ ਵਿਗਿਆਨ ਇਹਦਾ ਆਪਣਾ ਰੋਲ ਹੈਗਾ ਹੀ ਹੈਗਾ ਪਰ ਸਾਡਾ ਆਪਣਾ ਜਿਹੜਾ ਰੋਲ ਹੈ ਨਾ ਉਹ ਸਭ ਤੋਂ ਵੱਡਾ। ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ਼੍ਰੀ ਅਕਾਲ
ਜੀ, ਕੀ ਹਾਲ ਚਾਲ ਤੁਹਾਡਾ?
ਬੜਾ ਵਧੀਆ, ਬਹੁਤ ਵਧੀਆ ਜੀ।
8 ਵਜੇ ਬਚ ਕੇ ਰਹੇ ਹੋ ਤੁਸੀਂ ਵੀ?
ਕੋਈ ਨਹੀਂ, ਸਾਡੇ ਵੱਡੇ ਵਡੇਰੇ ਬਚਦੇ ਰਹੇ ਜੰਗਲਾਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ, ਤਾਂ ਹੀ ਅਜੇ ਇੱਥੇ ਪਹੁੰਚ ਗਏ।
ਠੀਕ ਹੈ ਠੀਕ ਹੈ, ਚਲੋ ਆਪਾਂ ਸਿਹਤ ਬਾਰੇ ਗੱਲ ਕਰਦੇ ਹਾਂ।
ਪਹਿਲੀ ਗੱਲ ਬਰਾੜ ਜੀ ਇਹ ਆ ਵੀ ਜਿਹੜੀ ਇਨਫੈਂਟ ਮੋਰਟੈਲਿਟੀ ਰੇਟ ਆ ਜਾਂ ਜਿਹੜੀ ਐਵਰੇਜ ਏਜ ਕੱਢੀ ਜਾਂਦੀ ਵੀ ਸਾਡੀ ਵੱਧ ਗਈ, ਚਲੋ ਜਿੱਦਾਂ ਕਹਿੰਦੇ ਫੋਰ ਦਾ ਰੈਕਡ ਸਾਇੰਸ ਦਾ ਵੀ ਇਹਦੇ ਵਿੱਚ ਆਪਣਾ ਹੱਥ ਹੁੰਦਾ, ਪਰ ਪਹਿਲੋਂ ਲੋਕਾਂ ਦੀ ਏਜ ਕਿਉਂ ਘੱਟ ਸੀਗੀ? ਜਦੋਂ ਤੋਂ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਇਆ ਉਦੋਂ ਤੋਂ ਨਿਆਣੇ ਆਮ ਹੀ ਮਿਲ ਗਏ। ਤੁਸੀਂ ਦੇਖੋ ਆਲੇ ਦੁਆਲੇ ਯੂਨੀਵਰਸ ਦੇ ਵਿੱਚ ਬਾਕੀ ਜਿਹੜੀਆਂ ਜਾਨਵਰ ਪੰਛੀ ਉਹਨਾਂ ਦੇ ਨਿਆਣੇ ਵੀ ਇੰਨੇ ਮਰਦੇ ਆ ਜਿੰਨੇ ਬੰਦੇ ਦੇ ਮਰਦੇ ਸੀ, ਕਦੀ ਸੋਚੋ ਇਹਦੇ ਬਾਰੇ। ਫਿਰ ਕਿਹੜਾ ਕਾਰਨ ਸੀ ਜਿਹੜਾ ਕਰਕੇ ਵੀ ਜੇ 6-7 ਨਿਆਣੇ ਹੋਏ 3-4 ਵਿੱਚ ਪਲ ਪੈਣਗੇ? ਹਾਂਜੀ, ਤੇ ਦੂਜਾ ਫੈਕਟਰ ਇਹਦਾ ਇਹ ਸੀ ਕਿ ਪਹਿਲਾਂ ਜੰਗਾਂ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ, ਬਹੁਤ ਜ਼ਿਆਦਾ। ਸਾਡੇ ਵੱਡੇ ਵਡੇਰੇ, ਮੈਂ ਤੁਹਾਨੂੰ ਆਪਣੀ ਫੈਮਿਲੀ ਦੀ ਗੱਲ ਦੱਸ ਦਿੰਦਾ, 40 ਤੋਂ ਵਧਿਆ ਹੀ ਨਹੀਂ ਸੀ ਕੋਈ ਵੀ। ਸਾਡੇ ਫਾਦਰ ਪਹਿਲੀ ਵਾਰ 60 ਦੀ ਉਮਰ ਹੋਈ ਉਹਨਾਂ ਦੀ ਜਾ ਕੇ। ਹਾਂਜੀ, ਹਰੇ ਕਿੰਨੀਆਂ ਕੁਛ ਪੁਸ਼ਤਾਂ ਤੋਂ ਬਾਅਦ ਜੰਗ ਦੇ ਮੈਦਾਨ ਚ ਚਲੇ ਜਾਣਾ। ਹਾਂਜੀ, ਤੇ ਉਹਦੇ ਨਾਲ ਫਿਰ ਜਿਹੜੀ ਐਵਰੇਜ ਏਜ ਤੇ ਘਟਣੀਆਂ ਘਟਣੀਆਂ।
ਬਿਲਕੁਲ, ਸੋਰੀ ਮੈਂ ਮਾਫੀ ਚਾਹੁੰਦਾ, ਇਹ ਫੈਕਟਰ ਨਾ ਮੈਂ ਤੁਹਾਨੂੰ ਨਜ਼ਰ ਅੰਦਾਜ਼ ਹੋ ਗਿਆ ਸੀ, ਧੰਨਵਾਦ ਤੁਹਾਡਾ। ਲੜਾਈਆਂ ਬਹੁਤ ਹੁੰਦੀਆਂ ਸੀ ਉਹਦੇ ਕਰਕੇ ਵੀ ਯੰਗ ਲੋਕ ਆ ਜਿਹੜੇ ਮਾਰੇ ਜਾਂਦੇ ਸੀ।
ਅੱਜ ਤੱਕ ਰਸ਼ੀਆ ਦੇ ਵਿੱਚ ਇਸ ਗੱਲ ਦੇ ਡਾਟਾ ਬਿਲਕੁਲ ਪੈਟਰਨ ਜਿੱਦਾਂ ਬਣਾ ਲਈਦਾ ਨਾ ਬਲੈਕ ਬੋਰਡ ਦੇ ਉੱਤੇ, ਉਦਾਂ ਬਣਾਇਆ ਪਿਆ ਵੀ ਕਿੱਥੋਂ ਕਿੱਥੋਂ ਕਦੋਂ ਜੰਗ ਹੋਈ ਤੇ ਕਦੋਂ ਕਦੋਂ ਜਿਹੜੀ ਪਾਪੂਲੇਸ਼ਨ ਕਿਉਂ ਘਟਣੀ ਸ਼ੁਰੂ ਹੋ ਗਈ। ਫਿਰ ਇਹਦਾ ਇੱਕ ਹੋਰ ਬਹੁਤ ਵੱਡਾ ਇਫੈਕਟ ਹੁੰਦਾ, ਇਹ ਨੀ ਵੀ ਜਿਹੜੇ ਬੰਦੇ ਉਦੋਂ ਮਰ ਗਏ, ਹੁਣ ਜਿਹੜੀ PTSD ਬਾਅਦ ਦੇ ਵਿੱਚ ਉਹ ਬੰਦੇ ਨੂੰ ਫਿਰ ਨਿਆਣੇ ਨੀ ਪੈਦਾ ਕਰਦੇ, ਜੰਮ ਕੇ ਵੀ ਤੇ ਜੰਗ ਚ ਹੀ ਮਰਵਾਉਣੇ ਬਾਅਦ ਦੇ ਵਿੱਚ, ਇਹਦੇ ਇੱਕ ਫੈਕਟਰ ਹੋ ਗਿਆ। ਦੂਜੀ ਗੱਲ ਇਹ ਹੁੰਦੀ ਆ ਵੀ ਇਹ ਬੜੀ ਇੱਕ ਸਿਨਿਸਟਰ ਜਿਹਨੂੰ ਕਹਿੰਦੇ ਆ ਪੰਜਾਬੀ ਚ, ਨਹੀਂ ਪਤਾ ਨੀ ਕੀ ਕਹਿੰਦੇ, ਭਈ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਬਾਰੇ ਸਾਨੂੰ ਬਹੁਤ ਘੱਟ ਪਤਾ। ਇਹ ਇੱਕ ਹਿਊਮਨ ਜਿਹੜਾ ਬੰਦਾ ਨਾ ਨਿਆਣੇ ਛੋਟੇ ਹੁੰਦੇ ਨੂੰ ਕੋਈ ਮਾਰ ਦਿੰਦਾ ਸੀ ਤੇ ਪਤਾ ਹੀ ਨੀ ਚਲਾਦਾ ਵੀ ਕੌਣ ਮਾਰ ਗਿਆ, ਖਰੇ ਉਦੇ ਬਿਮਾਰ ਹੋ ਕੇ ਮਰ ਗਿਆ ਜਾਂ ਕੋਈ ਚੱਕਰ ਹੋ ਗਿਆ। ਹਾਂਜੀ, ਤੇ ਇਹ ਵੀ ਫੈਕਟਰ ਸੀਗਾ ਵਿੱਚ, ਇਹਦੇ ਵਿੱਚ ਔਰਤਾਂ ਵੀ ਜ਼ਿੰਮੇਵਾਰ ਸੀ ਤੇ ਬੰਦੇ ਵੀ ਜ਼ਿੰਮੇਵਾਰ ਸੀ। ਹਾਂਜੀ, ਸੋ ਇਹ ਕਈ ਫੈਕਟਰ ਸੀਗੇ ਜੇ ਵੇਖਿਆ ਜਾਵੇ ਜਿਹੜੇ ਪਹਿਲੋਂ, ਜੇ ਬੰਦੇ ਨੂੰ ਬਿਲਕੁਲ ਹੀ ਔਰਗੈਨਿਕ ਤਰੀਕੇ ਨਾਲ ਰਹਿਣ ਦਿੱਤਾ ਜਾਵੇ ਜਾਂ ਜਿਹੜੇ ਹੁਣ ਸਾਡੇ ਕੈਮੀਕਲ ਦੇ ਨਾਲ ਜਿਹੜੀ ਆ ਹੁਣ ਫਿਰ ਆ ਪੋਲੂਸ਼ਨ ਦੀ ਤੇ ਦੂਜੀਆਂ ਤੀਜੀਆਂ ਪ੍ਰੋਬਲਮਾਂ ਦੀਆਂ ਕਿਉਂ ਗੱਲਾਂ ਹੁੰਦੀਆਂ, ਇਹ ਵੀ ਸਟੱਡੀ ਤਾਂ ਉੱਥੋਂ ਹੀ ਆਈ ਹੈ, ਇਹਦੇ ਕਰਕੇ ਬਿਮਾਰੀਆਂ ਸਾਰੀਆਂ ਫੈਲਦੀਆਂ, ਉਹਨਾਂ ਬਿਮਾਰੀਆਂ ਨੂੰ ਠੀਕ ਕਰਨ ਦੀ ਖਾਤਰ ਜਿਹੜੀਆਂ ਆ ਫਿਰ ਸਾਨੂੰ ਹੋਰ ਉੱਤੋਂ ਹੋਰ ਕੈਮੀਕਲ ਯੂਜ਼ ਕਰਨੇ ਪੈਂਦੇ ਜਿਹਦੇ ਨਾਲ ਮਤਲਬ ਬਈ ਨਵੀਆਂ ਨਵੀਆਂ ਬਿਮਾਰੀਆਂ ਪੈਦਾ ਹੁੰਦੀਆਂ। ਜੇ ਜਿਹੋ ਜਿਹਾ ਔਰਗੈਨਿਕ ਪਲੈਨਟ ਸੀ ਉਦਾਂ ਦੇ ਰਹਿਣ ਦਿੱਤਾ ਜਾਵੇ, ਤੇ ਸਾਇੰਟਿਸਟਾਂ ਨੇ ਬਹੁਤ ਹੀ ਪਹਿਲਾਂ ਇਹ ਫਾਇੰਡ ਆਊਟ ਕਰ ਲਿਆ ਸੀ ਬੰਦੇ ਦੀ ਐਵਰੇਜ ਏਜ 150 ਈਅਰ ਹੋਣੀ ਚਾਹੀਦੀ ਹੈ, ਜਿਹੜੀ ਕਿ ਨਹੀਂ ਹੈਗੀ। ਹਾਂਜੀ, ਹੁਣ ਉਹਨੂੰ ਇੱਕ ਵਾਰੀ ਖਰਾਬ ਕਰਨ ਤੋਂ ਬਾਅਦ ਉਹਨੂੰ ਹੁਣ ਜਦੋਂ ਤੱਕ ਸਾਇੰਸ ਉੱਥੇ ਤੱਕ ਨਹੀਂ ਲੈ ਕੇ ਜਾਂਦੀ ਉਦੋਂ ਤੱਕ ਜਿਹੜਾ ਵਿਗੜਿਆ ਹੋਇਆ ਪਹਿਲਾਂ ਸਿਸਟਮ ਹੈ ਉਹਨੂੰ ਠੀਕ ਕਰਨ ਤੇ ਇੰਨਾ ਟਾਈਮ ਲੱਗ ਜਾਣਾ। ਹਾਂਜੀ, ਇਹਦੇ ਤੋਂ ਵੱਧ ਇਹਦੇ ਤੋਂ ਵੀ ਵਧੂਗੀ ਫਿਰ, ਜੇ ਸਾਇੰਸ ਦੇ ਵਿੱਚ ਇੰਨੀ ਪਾਵਰ ਹੈਗੀ ਆ ਤੇ ਫਿਰ ਇਹਦਾ ਮਤਲਬ ਇਹ ਕੀ ਆ ਵੀ 150 ਦਾ ਬੰਦਾ ਪੂਰਾ ਹੋ, ਫਿਰ ਉਹਦਾ ਕਦੇ ਕੋਈ ਸਪੇਅਰ ਪਾਰਟ ਚੇਂਜ ਕਰ ਦਿਓ, ਕਦੇ ਹੁਣ ਸਟੈਮ ਸੈੱਲ ਟੈਕਨੋਲੋਜੀ ਉਹਦੇ ਥਰੂ ਕੋਈ ਹੋਰ ਨਵਾਂ ਔਰਗਨ ਹੀ ਦੁਬਾਰਾ ਉਹਦੀ ਉਹਦੇ ਸਰੀਰ ਦੇ ਵਿੱਚ ਹੀ ਜਿਵੇਂ ਨੈਚੁਰਲੀ ਪੈਦਾ ਹੋ ਜਾਂਦਾ, ਜਿਵੇਂ ਤੁਹਾਡਾ ਹਾਰਟ ਆ ਜਾਂ ਲਿਵਰ ਆ, ਉਹੋ ਹੀ ਦੁਬਾਰਾ ਆਪਣੇ ਆਪ ਨੂੰ ਰੈਨੋਵੇਟ ਕਰਨਾ ਸ਼ੁਰੂ ਕਰ ਦਿੰਦਾ। ਇਹੋ ਜਿਹੀ ਜਿਹੜੀ ਆ ਫਿਊਚਰ ਦੇ ਵਿੱਚ ਟੈਕਨੋਲੋਜੀ
ਏਜ ਰਿਵਰਸਿੰਗ ਤੇ ਗੱਲਬਾਤ ਚੱਲ ਰਹੀ ਹੈ, ਚੰਗੀ ਖੋਜ।
ਮਤਲਬ ਸਾਇੰਸ ਤੇ ਇਹ ਆ ਨਾ ਵੀ ਸਾਇੰਸ ਜਿਹੜੀ ਆ ਵਧਾ ਸਕਦੀ ਬਹੁਤ ਜ਼ਿਆਦਾ, ਮਤਲਬ ਜਿਹੜੀ ਆ ਬੰਦੇ ਦੀ ਏਜ, ਔਰ ਇੱਥੇ ਇਹ ਵੀ ਹੋ ਸਕਦਾ ਵੀ ਜਿਹੜੇ ਬੰਦਿਆਂ ਦੀ ਅਸੀਂ ਗੱਲ ਕਰਦੇ ਨਾ ਵੀ ਉਹਨਾਂ ਦੀ 27,000 ਸਾਲ ਏਜ ਸੀ ਜਾਂ 900 ਸਾਲ ਏਜ ਸੀ, ਹੋ ਸਕਦਾ ਉਸ ਵੇਲੇ ਜਿਹੜੀ ਇਹੋ ਜਿਹੀ ਸਾਇੰਸ ਸੀ ਉਹ ਇੱਥੋਂ ਤੱਕ ਉਹ ਬੰਦੇ ਦੀ ਏਜ ਨੂੰ ਲੈ ਗਿਆ, ਉਹ ਜਿਹੜੀ ਕਿ ਬਿਲਕੁਲ ਨਸ਼ਟ ਹੋ ਗਈ ਆ। ਹਾਂਜੀ, ਹੁਣ ਵੀ ਤਾਂ ਦੁਨੀਆ ਨਸ਼ਟ ਹੋਣ ਦੇ, ਸਿਵਲਾਈਜੇਸ਼ਨ ਐਂਡ ਦਾ ਮਤਲਬ ਇਹੀ ਹੁੰਦਾ ਵੀ ਜਿਹੜੀ ਟੈਕਨੋਲੋਜੀ ਉਹ ਸਭ ਤੋਂ ਪਹਿਲਾਂ ਖਤਮ ਹੁੰਦੀ ਸਿਵਲਾਈਜੇਸ਼ਨ ਵਿੱਚ, ਜਿਹੜੇ ਕੋਲ ਰਹਿੰਦੇ ਖੂਹ ਦਿਆ ਉਹ ਦੁਬਾਰਾ ਫਿਰ ਤੋਂ ਖਰੇ, ਇਹਨਾਂ ਨੂੰ ਕਿੰਨੇ 100 ਸਾਲ ਜਾਂ 1000 ਸਾਲ ਫਿਰ ਲੱਗ ਜਾਂਦੇ ਆ ਉਸੇ ਟੈਕਨੋਲੋਜੀ ਦੇ ਲੈਵਲ ਤੇ ਪਹੁੰਚਣ ਵਾਸਤੇ। ਹਾਂਜੀ, ਬਾਕੀ ਜਿਹੜੀ ਬਰਾੜ ਜੀ ਖਾਣ ਪੀਣ ਦੀ ਗੱਲ ਆ, ਉਹ ਬੰਦੇ ਦੀ ਸਰੀਰ ਦੀ ਭੁੱਖ ਤੇ ਦੂਰ ਹੋਜੂ ਪਰ ਰੂਹ ਦੀ ਭੁੱਖ ਨੀ ਨਾ, ਜਿਹੜਾ ਭੁੱਖਾ ਰਹਿ ਰਿਹਾ ਜਿਹੜੀ ਭੁੱਖ ਹਾਂਜੀ ਰੂਹ ਚ ਵੜ ਗਈ ਹੋਜੂ, ਉਹ ਤਾਂ ਬਰਫੀ ਵੀ ਖਾ ਲਓ ਤੇ ਜਲੇਬੀਆਂ ਵੀ ਖਾ ਲਓ, ਉੱਤੋਂ ਢਿੱਡ ਤਾਂ ਬਾਹਰ ਨੂੰ ਲਮਕਣ ਡਿਆ ਪਰ ਅੰਦਰਲੀ ਜਿਹੜੀ ਆ ਭੁੱਖ ਉਹ ਨੀ ਜਾ
ਰਹੀ। ਚਲੋ ਇੱਕ ਤਾਂ ਸਿਆਣੇ ਬੰਦੇ ਆ ਨਾ ਜਿਹੜੀ ਆਪਾਂ ਗੱਲ ਕਰਦੇ ਆ, ਚਲੋ ਇੱਕ ਹੈਗਾ ਜਿਹੜੀਆਂ ਕਾਰਪੋਰੇਟਸ ਨੇ ਨਾ ਇਹਨਾਂ ਨੇ ਸਾਇੰਟਿਸਟ ਬਿਠਾਏ ਹੋਏ ਨੇ, ਉਹ ਰਿਸਰਚ ਹੀ ਇਹ ਕਰਦੇ ਨੇ ਵੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਇਆ ਉਹ ਟੇਸਟ ਦੁੱਧ ਜਿਹੜਾ ਪਾਊਡਰ ਤੋਂ ਬਣਿਆ ਉਹਦਾ ਇਹੋ ਜਿਹਾ ਹੋਵੇ ਵੀ ਬੱਚਾ ਇੱਕ ਵਾਰੀ ਜੀਭ ਨੂੰ ਲਾ ਲੇ ਨਾ ਉਹਦਾ ਸਵਾਦ ਨਾ ਭੁੱਲੇ। ਇਸ ਤਰ੍ਹਾਂ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਕੁਰਕਰੇ ਕੀ ਆਹ ਕੀ ਜੀ ਉਹ ਕੀ ਹੈ ਜੀ, ਮਤਲਬ ਜਿਹੜੀ ਵੀ ਚੀਜ਼ ਉਹਦੇ ਮੂੰਹ ਜਾਂਦੀ ਹੈ ਨਾ ਉਹ ਲਲਚਾਈਆਂ ਨਜ਼ਰਾਂ ਨਾਲ ਬਸ ਉਹ ਐ ਦੇਖੇ ਵੀ ਇਹ ਮੇਰੇ ਢਿੱਡ ਚ ਕਦੋਂ ਪਵੇ। ਅੱਛਾ ਇਹ ਕੱਲਾ ਬੱਚਾ ਹੀ ਨੀ, ਬੱਚੇ ਤੋਂ ਵੱਡਾ ਮਤਲਬ ਮੇਲ ਫੀਮੇਲ ਔਰਤਾਂ ਬੁੜੇ ਮਤਲਬ ਟੇਸਟ ਹੀ ਇਹੋ ਜਿਹਾ ਉਹਨਾਂ ਨੇ ਬੁੱਝ ਲਿਆ ਟੇਸਟ ਬਡਸ ਨੂੰ ਨਾ ਉਹ ਮਤਲਬ ਜਿਹੜੀਆਂ ਹੰਗਾਰਾ ਦਿੰਦੀਆਂ ਨੇ ਚੀਜ਼ਾਂ ਟੇਸਟ ਬਡਸ ਉਹ ਚੀਜ਼ਾਂ ਨੂੰ ਹੰਗਾਰਾ ਦਿੰਦੇ ਤੇ ਬੰਦਾ ਫਿਰ ਉਹਦੇ ਮਗਰ ਕਮਲਾ ਹੋਇਆ। ਮਤਲਬ ਜਿਹੜਾ ਪੇਸ਼ੈਂਸ ਸਬਰ ਤੇ ਠੰਮਾ ਹੈ ਨੀ ਗਾ
ਇਹ ਨਾ ਬਰਾੜ ਜੀ ਬੰਦੇ ਦੇ ਕੋਈ 5,000 ਦੇ ਜਿਹੜੇ ਟੇਸਟ ਬਡ ਹੁੰਦੇ ਆ ਜੀ ਆਪਾਂ ਇਹ ਵੀ ਕਹਿ ਦਿੰਦੇ ਹਾਂ ਕਿ ਜਦੋਂ ਆਪਾਂ ਕੋਈ ਚੀਜ਼ ਖਾਣ ਲੱਗਦੀ ਸਾਨੂੰ ਵਧੀਆ ਨੀ ਲੱਗਦੀ ਫਿਰ ਉਹਨੂੰ ਕਹਿੰਦੇ ਇਟਸ ਇਨ ਐਕਵਾਇਰ ਟੇਸਟ ਜਦੋਂ ਅਸੀਂ ਹੌਲੀ ਹੌਲੀ ਖਾਣ ਲੱਗ ਪੈਂਦੇ ਫਿਰ ਜਿਹੜੇ ਸਾਡੇ ਉਹ ਟੇਸਟ ਬਡ ਆ ਨਾ ਫਿਰ ਉਹਨਾਂ ਨਾਲ ਹੌਲੀ ਹੌਲੀ ਉਹਨਾਂ ਨਾਲ ਸਿਮਿਲੀਅਰਿਟੀ ਹੋ ਜਾਂਦੀ ਹੈ ਤੇ ਫਿਰ ਉਹਨੂੰ ਚੰਗਾ ਲੱਗਣ ਲੱਗ ਜਾਂਦਾ। ਰਿਆਸਤ ਯੂਨੀਵਰਸਿਟੀਆਂ ਜਾਂ ਫਾਰਮਾਸੀਟੀਕਲ ਕੰਪਨੀਆਂ ਸਭ ਤੋਂ ਵੱਡੀ ਫੰਡਿੰਗ ਤੇ ਫਾਰਮਾਸੂਟੀਕਲ ਕੰਪਨੀਆਂ ਜਿਹੜੀਆਂ ਯੂਨੀਵਰਸਿਟੀਆਂ ਨੂੰ ਦਿੰਦੀਆਂ ਆ ਨਾ ਉਹ ਸਟੱਡੀ ਕਰਾਉਂਦੇ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਉਹ ਸਟੱਡੀ ਵਿਖਾਈ ਜਾਂਦੀ ਆ ਹਾਂਜੀ ਤੇ ਬੰਦੇ ਦੇ ਅੱਖਾਂ ਦੇ ਵਿੱਚ ਪਾਇਆ ਜਾਂਦਾ ਘੱਟਾ ਕਮਰਸ਼ਲਾਂ ਦੇ ਥਰੂ ਅਮੈਰੀਕਾ ਦੇ ਵਿੱਚ ਤੇ ਜਿਹੜੀਆਂ ਫਾਰਮਾਸੂਟੀਕਲ ਕੰਪਨੀਆਂ ਤੁਸੀਂ ਕਦੇ ਵੀ ਸ਼ਾਮ ਨੂੰ ਪ੍ਰਾਈਮ ਨਿਊਜ਼ ਦੇਖਦੇ ਹੋ ਤਾਂ ਉਹਦੇ ਵਿੱਚ ਸਾਰੀਆਂ ਫਾਰਮਾਸੂਟੀਕਲ ਕੰਪਨੀਆਂ ਦੀਆਂ ਐਡਵਰਟਾਈਜ਼ਮੈਂਟ ਚੱਲਦੀਆਂ ਹਾਂਜੀ
ਬਿਲਕੁਲ
ਬੰਦੇ ਨੂੰ ਤਾਂ ਬੰਬਾਰਡਮੈਂਟ ਇੰਨੀ ਕੀਤੀ ਹੋਈ ਆ ਮਿਸ ਇਨਫੋਰਮੇਸ਼ਨ ਤੇ ਡਿਸ ਇਨਫੋਰਮੇਸ਼ਨ ਦੀ ਹਾਂਜੀ ਪਰ ਬੰਦਾ ਇੱਕ ਬੜੀ ਰਿਜ਼ਿਲੀਅੰਟ ਚੀਜ਼ ਆ ਉਹ ਫਿਰ ਵੀ ਵਿੱਚ ਵਿਚਾਰੇ ਰਾਹ ਕੱਢ ਹੀ ਲੈਂਦਾ ਵੀ ਇਹ ਲੱਗੇ ਹੋਏ ਬੇਈਮਾਨੀਆਂ ਕਰਨਾ ਹਾਂਜੀ
ਬਿਲਕੁਲ ਅਸਲ ਚ ਗੱਲ ਇਹ ਆ ਜੀ ਚਲੋ ਇੱਕ ਤਾਂ ਬੰਦੇ ਦਾ ਸਿਸਟਮ ਹੀ ਅੰਦਰ ਮਤਲਬ ਕੁਦਰਤ ਨੇ ਕਹਿ ਲੋ ਜੀ ਇਸ ਤਰ੍ਹਾਂ ਬਣਾਇਆ ਜਾਂ ਸਦੀਆਂ ਦੇ ਐਵੋਲੂਸ਼ਨ ਨਾਲ ਇਸ ਤਰ੍ਹਾਂ ਬਣਿਆ ਥੋੜੀ ਬਹੁਤ ਚੀਜ਼ ਨੂੰ ਤਾਂ ਸਰੀਰ ਸਮਝਦਾ ਨੀ ਜਦੋਂ ਸਰੀਰ ਨਾਲ ਧੱਕਾ ਹੀ ਇੰਨਾ ਹੋ ਜਾਂਦਾ ਕਿਉਂਕਿ ਜਿਹੜੀ ਆਪਾਂ ਐਕਸਰਸਾਈਜ਼ ਕਰਦੇ ਹਾਂ ਭੱਜਦੇ ਹਾਂ ਦੌੜਦੇ ਹਾਂ ਫਿਜ਼ੀਕਲ ਐਕਟੀਵਿਟੀ ਕਰਦੇ ਹਾਂ ਨਾ ਉਹ ਆਪਣੇ ਆਪ ਆਪਣੇ ਸਿਸਟਮ ਨੂੰ ਨਾ ਉਹ ਸਮੂਥ ਲਾਈਨ ਕਰ ਹੀ ਰੱਖਦੀ ਹੈ ਹਨਾ ਨੈਚੁਰਲ ਰਿਦਮ ਦੇ ਵਿੱਚ ਰੱਖਦੀ ਹੈ ਪਰ ਜਿਹੜਾ ਬੰਦਾ ਹੁਣ ਖਾਂਦਾ ਵੀ ਇਹ ਜਿਹੀ ਚੀਜ਼ ਆ ਬੈਠਾ ਵੀ ਸਾਰਾ ਦਿਨ ਤੇ ਉਹਦੀ ਉਹ ਸੋਚਦਾ ਵੀ ਮਤਲਬ ਉਹਦੀ ਮੈਂਟਲ ਹੈਲਥ ਵੀ ਉਸ ਤਰ੍ਹਾਂ ਦੀ ਹੋਗੀ ਤੇ ਮਾਹੌਲ ਵੀ ਇਹ ਜਿਹਾ ਫਿਰ ਉਹ ਤਾਂ ਉਹ ਫਿਰ ਕੰਮ ਖਰਾਬ ਹੋ ਜਾਂਦਾ।
ਜਿਹੜਾ ਨਾ ਬਰਾਡ ਇਕੋ ਸਿਸਟਮ ਆ ਜਿਹੜਾ ਬੰਦੇ ਦਾ ਉਹਦੇ ਵਿੱਚ ਉਹ ਆਪਣੇ ਆਪ ਤੱਕ ਹੀ ਸੀਮਤ ਰਹਿੰਦਾ ਆਪਣੀ ਜੰਗ ਉਹ ਉੱਥੇ ਤੱਕ ਹਾਰ ਚੁੱਕਾ ਹੁੰਦਾ ਇਸ ਕਰਕੇ ਉਹਨੂੰ ਬਾਕੀਆਂ ਨਾਲ ਕੋਈ ਮਤਲਬ ਨਹੀਂ ਹੁੰਦਾ ਹਾਂਜੀ। ਜਿਹੜੀ PTSD ਆ ਇੱਕ ਖਾਸ ਹੀ ਬੰਦਿਆਂ ਨੂੰ ਕਿਉਂ ਹੁੰਦੀ ਆ ਇਹਦਾ ਮਤਲਬ PTSD ਉਸੇ ਬੰਦੇ ਨੂੰ ਹੋਊਗੀ ਜਿਹਦੇ ਵਿੱਚ ਥੋੜੀ ਬਹੁਤੀ ਕੌਨਸ਼ੀਅਸਨੈਸ ਹੋਊਗੀ। ਹੁਣ ਅਮੈਰੀਕਨ ਜਿਹੜੇ ਫੌਜੀ ਉਹਨਾਂ ਨੂੰ ਮੇਰੇ ਬਹੁਤ ਫਸਟ ਵਾਰਲਡ ਵਾਰ ਤੋਂ ਲੱਗ ਕੇ ਵੀਅਤਨਾਮ ਵਾਰ ਤੱਕ ਦੇ ਜਿਹੜੇ ਵਨ ਓ ਵਨ ਮੇਰੀਆਂ ਉਹਨਾਂ ਨਾਲ ਗੱਲਾਂ ਹੁੰਦੀਆਂ ਰਹੀਆਂ ਹਾਂਜੀ
ਹਾਂਜੀ
ਉਹਨਾਂ ਦੇ ਵਿੱਚ ਸਭ ਤੋਂ ਵੱਡੀ PTSD ਇਹ ਹੁੰਦੀ ਸੀ ਵੀ ਅਸੀਂ ਬੰਦਾ ਮਾਰਨ ਵਾਸਤੇ ਥੋੜਾ ਜੰਮੇ ਹੋਏ ਆ ਪਰ ਅਸੀਂ ਮਿਲਟਰੀ ਜੁਆਇਨ ਕਰਦੇ ਹਾਂ ਸਾਨੂੰ ਕੰਮ ਕਰਨੇ ਪੈਂਦੇ ਆ ਤੇ ਜਦੋਂ ਸਾਨੂੰ ਬੰਦੇ ਨੂੰ ਗੋਲੀ ਮਾਰਨੀ ਪੈਂਦੀ ਹੈ ਨਾ ਕਹਿੰਦਾ ਫਿਰ ਅੰਦਰੋਂ ਬੰਦਾ ਹਿੱਲ ਜਾਂਦਾ ਫਿਰ ਉਹ ਜਿਹਾ ਨੀ ਰਹਿੰਦਾ ਕਦੇ ਵੀ ਉਹਦੇ ਨਾਲ ਉਹ ਮਰ ਗਿਆ ਹੀ ਚੰਗਾ। ਇਹ ਮੈਂ ਅਮੈਰੀਕਨ ਫੌਜੀਆਂ ਨੂੰ ਰੋਂਦੇ ਵੇਖਿਆ ਉਹ ਕਹਿੰਦੇ ਇਹਨੂੰ ਅਸੀਂ ਮਰ ਜਾਂਦੇ ਵੀ ਗੋ ਥਰੂ ਵਰ ਵੀ ਗੋਇੰਗ ਥਰੂ ਰਾਈਟ ਨਾਓ
ਬਿਲਕੁਲ ਬਿਲਕੁਲ ਉਹ ਟਰੋਮਾ ਵੱਸ ਜਾਂਦਾ ਦਿਮਾਗ ਦੇ ਵਿੱਚ ਪੱਕਾ
ਹਾਂ ਉੱਥੇ ਫਿਰ ਜਾਵੇ ਤਾਂ ਹੋਣੀ ਆ ਕਿਉਂਕਿ ਹੁਣ ਇਹਨਾਂ ਨੇ ਘੱਟ ਤੋਂ ਘੱਟ ਬੰਦੇ ਜਿਹੜੇ ਹੁਣ ਫੌਜ ਦੇ ਬਾਕੀ ਕੰਟਰੀਆਂ ਦੇ ਵਿੱਚ ਤਾਂ ਹੁਣ ਇੱਕ ਛੋਟੀ ਜਿਹੀ ਨਿਊਜ਼ ਸੀ ਤੇ ਇਹਨਾਂ ਨੇ ਇੱਕ ਪਾਇਲਟ ਨੂੰ ਬਚਾਉਣ ਦੀ ਖਾਤਰ $400 million ਲਾਤਾ ਹਾਂਜੀ ਤੇ ਦੂਜੇ ਪਾਸੇ ਜਿਹੜੀ ਚਾਈਨਾ ਦੀ ਮਿਲਟਰੀ ਉਹ $4 ਦਾ ਸੈਲਫ ਡਿਸਟਰਕਟਿਵ ਥੋੜੀ ਜਿਹਾ ਕੁਛ ਉਹਦੇ ਨਾਲ ਬੰਨਿਆ ਹੁੰਦਾ ਉਹ ਪਿੱਛੋਂ ਬਟਨ ਦੱਬ ਦਿੰਦੇ ਉੱਥੇ ਖਤਮ ਕਰ ਦਿਓ ਹਾਂਜੀ ਭਾਵਾਂ ਕਈ ਗੱਲ ਸੱਚੀ ਹੈ ਜਾਂ ਨਹੀਂ ਪਰ ਮਤਲਬ ਵੇਖਣ ਤੇ ਲੱਗਦਾ ਵੀ ਇੱਕ ਬੰਦੇ ਦੀ ਖਾਤਰ ਕਿੰਨਾ ਪਿੱਛੇ ਰਿਸੋਰਸ ਜਾਂ ਪੈਸਾ ਸੁੱਟਣ ਦੀ ਮਤਲਬ ਉਹਨੂੰ ਜਸਟੀਫਿਕੇਸ਼ਨ ਉਹਦਾ ਕਿਵੇਂ ਕੀਤਾ ਜਾਂਦਾ ਹਾਂਜੀ। ਸੋ ਇਹਨਾਂ ਚੀਜ਼ਾਂ ਕਰਕੇ ਜਿਹੜੇ ਬੰਦਿਆਂ ਦੇ ਵਿੱਚ ਥੋੜੀ ਜਿਹੀ ਕੌਨਸ਼ੀਅਸਨੈਸ ਜ਼ਿਆਦਾ ਹੋਊਗੀ ਉਹਨਾਂ ਨੂੰ PTSD ਵੀ ਨੈਚੁਰਲੀ ਓ ਜ਼ਿਆਦਾ ਹੋਊਗੀ ਜਿਹਦੇ ਅੰਦਰ ਉਹ ਕੌਨਸ਼ੀਅਸਨੈਸ ਮਰ ਚੁੱਕੀ ਹੈ ਨਾ ਜ਼ਮੀਰ ਉਹਨੂੰ ਕਦੇ PTSD ਨਹੀਂ ਹੋਏਗੀ ਉਹਦਾ ਬੰਦਾ ਮਾਰ ਕੇ ਦਮੇ ਲਾਦਾਰ ਹੋ ਜਾ ਕੇ ਵੀ ਭੰਗੜੇ ਪਵਾ ਤੇ ਇੰਨੇ ਵਾਰ ਤੇ ਫਲਾਨਿਆਂ ਦੇ ਇੰਨੇ ਦੂਜਿਆਂ ਦੇ ਕਰਤੇ ਹਾਂਜੀ। ਇੱਕ ਛੋਟੀ ਜਿਹੀ ਮੈਂ ਐਂਡ ਤੇ ਗੱਲ ਇਹ ਜ਼ਰੂਰ ਕਰਨੀ ਚਾਹੁੰਗਾ ਜੋ ਇਰਾਨ ਦੇ ਵਿੱਚ ਹੋ ਰਿਹਾ ਹਾਂਜੀ ਜਿਸ ਦਿਨ ਤੋਂ ਜੰਗ ਸ਼ੁਰੂ ਹੋਈ ਆ ਮਤਲਬ 35-36 ਦਿਨ ਹੋ ਗਿਆ ਅਕਾਲ ਦੀ ਕੁਛ ਮੇਰੇ ਕੋਲ ਰਿਸੋਰਸ ਹੈਗਾ ਜਿੱਥੋਂ ਪਤਾ ਲੱਗ ਜਾਂਦਾ ਕੋਈ 12,000 ਬੰਦਾ ਉਹਨਾਂ ਨੇ ਇਰਾਨ ਦੀ ਗਵਰਨਮੈਂਟ ਨੇ ਸਿਰਫ 4% ਆ ਉਹ ਜਿਹੜੀ ਗਵਰਨਮੈਂਟ ਆ 96% ਜਿਹੜੇ ਲੋਕ ਹੈ ਇਰਾਨ ਦੇ। ਮੈਂ ਅੱਗੇ ਵੀ ਇੱਕ ਵਾਰੀ ਰੇਡੀਓ ਤੇ ਕਿਹਾ ਸੀ ਮੇਰੇ ਨੰਬਰ 1 ਉਹ ਆ ਮੈਂ ਜਰਮਨੀ ਤੋਂ ਲੱਗ ਕੇ ਸਟੂਡੈਂਟ ਮੇਰੇ ਨਾਲ ਰਹੇ ਆ ਡਰਾਈਵਰ ਮੇਰੇ ਕੋਲ ਹੈ ਇਰਾਨੀਅਨ ਬਿਜ਼ਨਸ ਵਿੱਚ ਮੇਰਾ ਮੇਜਰ ਪਾਰਟਨਰ ਸੀਗਾ ਇਰਾਨੀਅਨ ਬੰਦਾ ਹਾਂਜੀ। ਸੋ ਉਹਨਾਂ ਨੇ ਬਹੁਤ ਫਸਟ ਹੈਂਡ ਤਰੀਕੇ ਨਾਲ ਜਾਣਦਾ 4% ਉਹਨਾਂ ਦੀ ਗਵਰਨਮੈਂਟ ਹੈ ਕੱਟੜ ਗਵਰਨਮੈਂਟ ਹੈ ਜੋ ਅਸੀਂ ਧਰਮ ਦੀ ਗੱਲ ਕਰਦੇ ਹਾਂ ਉਹ ਲੋਕ ਬਰਾੜ ਜੀ ਅਸੀਂ ਔਰਤ ਦੀ ਗੱਲ ਕਰਦੇ ਬਾਬੇ ਨਾਨਕ ਦੀ ਗੱਲ ਕਰਦੇ ਜਿਨ੍ਹਾਂ ਨੇ ਉਹਨਾਂ ਲੜਕੀਆਂ ਨੂੰ ਪੱਥਰ ਮਾਰ ਮਾਰ ਕੇ ਮਾਰਿਆ ਹੋਵੇ ਹਾਂਜੀ ਅਸੀਂ ਕਿੱਦਾਂ ਉਹਨਾਂ ਦੇ ਨਾਲ ਖਲੋ ਸਕਦੇ ਹਾਂ ਹਾਂਜੀ ਕਿੱਦਾਂ ਖਲੋ ਸਕਦੇ ਹਾਂ ਉਹਨਾਂ ਦੇ ਨਾਲ ਮੇਰੇ ਇਹ ਬਹੁਤ ਇੱਕ ਨਾ ਜਿਵੇਂ ਕਹਿੰਦੇ ਹੁੰਦੇ ਇੱਕ ਅੰਦਰ ਜਿਵੇਂ ਇੱਕ ਤੀਰ ਵੱਜਾ ਹੁੰਦਾ ਨਾ ਇਸ ਤਰ੍ਹਾਂ ਇਹ ਗੱਲ ਕੰਮ ਕਰਦੀ ਹੈ ਵੀ ਅਸੀਂ ਔਰਤਾਂ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਸਾਡੇ ਵੱਡੇ ਵਡੇਰੇ ਬਸਰੇ ਤੱਕ ਜਾ ਕੇ ਔਰਤਾਂ ਨੂੰ ਉੱਥੋਂ ਬਚਾ ਕੇ ਲੈ ਕੇ ਆਉਂਦੇ ਰਹੇ ਸੀਗੇ ਅੱਜ ਉਹ ਜਿਹੜੇ ਹੈਗੇ ਆ ਉੱਥੋਂ ਦੇ ਜਿਹੜੇ ਹੈਗੇ ਕੱਟੜ ਆ ਉਹ ਨਿਆਣਿਆਂ ਬੱਚਿਆਂ ਨੂੰ ਫਾਂਸੀਆਂ ਤੇ ਚੜਾ ਰਹੇ ਆ, ਸ਼ਰੇਆਮ ਹਾਂਜੀ ਔਰਤਾਂ ਨੂੰ ਵੱਟੇ ਮਾਰ ਮਾਰ ਕੇ ਮਾਰ ਰਹੇ ਆ। ਚਲੋ ਠੀਕ ਆ, ਅਸੀਂ ਇੰਨਾ ਤੇ ਕਹਿ ਦਿੰਦੇ ਹਾਂ, ਬਾਕੀ ਇੰਡੀਆ ਦੇ ਲੋਕ ਵੀ ਜਿਨ੍ਹਾਂ ਦੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਕਹਿ ਦਿੰਦੇ ਸੀ ਸਾਡਾ ਇਸ ਨੂੰ ਕੋਈ ਮਤਲਬ ਨੀ, ਸਾਡਿਆਂ ਦਾ ਢਿੱਡ ਬਹੁਤਾ ਦੁਖਦਾ ਸੀ ਉਹਨਾਂ ਨੂੰ, ਉਹ ਉੱਥੋਂ ਲਿਜਾ ਲਿਆ ਕੇ ਛਡਾ ਕੇ ਲਿਆ ਕੇ ਉਹਨਾਂ ਦੇ ਘਰਾਂ ਤੱਕ ਛੱਡ ਕੇ ਆਉਂਦੇ ਹੁੰਦੇ ਸੀਗੇ। ਸੋ ਇਹ ਹਰ ਇੱਕ ਬੰਦਾ ਇਹ ਕੰਮ ਨਹੀਂ ਕਰ ਸਕਦਾ, ਹਰ ਬੰਦਾ ਆਪਣਾ ਖੂਨ ਨਹੀਂ ਡੋਲ ਸਕਦਾ ਕਿਸੇ ਦੇ ਵਾਸਤੇ। ਇਹਦੇ ਚ ਸਿਰਫ ਵੇਖਣ ਦਾ ਪਰਸਪੈਕਟਿਵ ਹੁੰਦਾ ਕਿ ਇਹ ਕੀ ਆ, ਹਾਂਜੀ ਥੋੜੇ ਜਿਹੇ ਲੋਕ ਜਿਹੜੇ ਆ ਵੱਡੀ ਗਿਣਤੀ ਨੂੰ ਕਿਸ ਤਰ੍ਹਾਂ ਇੱਕ ਜਿਵੇਂ ਨਾ ਹਾਸਟੇਜ ਤੇ ਇੱਕ ਸਿਚੁਏਸ਼ਨ ਹੈ, ਜਿਵੇਂ ਨਾ ਅਗਲੇ ਦੇ ਧੌਣ ਦੇ ਉੱਤੇ ਨਾਈਫ ਰੱਖਿਆ ਹੋਇਆ ਉਹਨਾਂ ਨੇ ਆਪਣੇ ਲੋਕਾਂ ਦੇ, ਵੀ ਅਸੀਂ ਇਹਦਾ ਕੰਘਾ ਕੱਢ ਦੇਣਾ ਜੇ ਤੁਸੀਂ ਸਾਡੇ ਵੱਲ ਮੂੰਹ ਦਿੱਤਾ, ਹਾਂਜੀ। ਸੋ ਇਹ ਜਿਹੜੀਆਂ ਚੀਜ਼ਾਂ ਇਹ ਬੜੀਆਂ ਕੰਪਲੈਕਸ ਜਿਹੀਆਂ ਚੀਜ਼ਾਂ, ਇਹਦੇ ਵਿੱਚ ਇਹ ਨੀ ਪਤਾ ਰਿਜਲਟ ਕੀ ਨਿਕਲਣਾ ਕੀ ਨਹੀਂ ਨਿਕਲਣਾ। ਤੇ ਬਾਕੀ ਇੰਨਾ ਅਸੀਂ ਕਹਿ ਸਕਦੇ ਹਾਂ ਵੀ ਚਲੋ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਗੱਲ ਤੇ ਸ਼ਾਂਤੀ ਹੋ ਜਾਵੇ, ਪਰ ਉਹਨਾਂ ਲੋਕਾਂ ਨੇ ਆਪ ਬੰਬ ਸੁੱਟੇ ਹਸਪਤਾਲਾਂ ਤੇ ਉਹਨਾਂ ਨੇ ਆਪ, ਹੁਣ ਵੇਖ ਲਿਓ ਜਦੋਂ ਇਹਨਾਂ ਨੇ ਮਾੜਾ ਮੋਟਾ ਵੀ ਉਹਨਾਂ ਦੇ ਕਿਸੇ ਪਾਵਰ ਪਲਾਂਟ ਤੇ ਬੰਬ ਸੁੱਟੇ, ਉਹਨਾਂ ਨੇ ਆਪਣੇ ਲੋਕ ਆਪਣੇ ਇਨਡਿਸਕ੍ਰਿਮੀਨੇਟਲੀ ਮਾਰਨੇ ਸ਼ੁਰੂ ਕਰ ਦੇਣੇ ਆ ਕਿ ਇਹਨਾਂ ਦਾ ਨਾਂ ਲਾਂਗੇ। ਮੇਰਾ ਇੱਕ ਡਰਾਈਵਰ ਸੀ ਬਰਾੜ ਦੀ ਸ਼ੋਟ ਵਿੱਚ, ਉਹ ਰਸ਼ੀਆ ਦੀ ਜਿਹੜੀ ਨਾ ਲੜਾਈ ਸੀ ਅਫਗਾਨਿਸਤਾਨ ਦੀ, ਉਹਦੇ ਵਿੱਚ ਲੜ ਕੇ ਆਇਆ ਸੀ, ਤੇ ਮੈਂ ਉਹਨੂੰ ਕਹਿਣਾ ਜਨਰਲ ਹਮੇਸ਼ਾ ਸ਼ੁਗਰ ਦੇ ਨਾਲ, ਮੈਂ ਕਿਹਾ ਤੁਸੀਂ ਐਡੇ ਪਾਵਰਫੁਲ ਬੰਦੇ ਸੀ ਅਫਗਾਨਿਸਤਾਨ ਚ ਕਿਦਾਂ ਆ ਗਏ? ਕਹਿੰਦਾ ਉਹ ਨਾ ਬੰਦੇ ਇਹ ਪ੍ਰੈਗਨੈਂਟ ਔਰਤਾਂ ਨੂੰ ਇੱਥੇ ਬੰਬ ਬੰਨ ਕੇ ਉਹ ਦਿੰਦੇ ਸੀ ਸਾਡੇ ਕੋਲ, ਤੇ ਸਾਨੂੰ ਹੁਕਮ ਸੀ ਵੀ ਪ੍ਰੈਗਨੈਂਟ ਔਰਤਾਂ ਦੇ ਨੇੜਿਓ ਵੀ ਨੀ ਲੰਘਣਾ, ਹਨਾ ਉਧਰ ਉਹਨਾਂ ਨੂੰ ਤੰਗ ਨੀ ਕਰਨਾ, ਤੇ ਉਹ ਕਹਿੰਦੇ ਸਾਡੇ ਕੋਲ ਆ ਕੇ ਬੰਬ ਚਲਾ ਦਿੰਦੇ ਸੀ, ਇਸ ਕਰਕੇ ਕਹਿੰਦਾ ਅਸੀਂ ਹਾਰ ਗਏ। ਸੋ ਇਸ ਕਰਕੇ ਜਦੋਂ ਤੁਹਾਡੇ ਹੱਥ ਪਿੱਛੇ ਬੰਨੇ ਹੋਏ ਹੋਣ ਨਾ ਫਿਰ ਵੀ ਲੜ ਨੀ ਸਕਦੇ। ਸੋ ਇਹ ਵੱਡੀਆਂ ਵੱਡੀਆਂ ਕੰਪਲੈਕਸ ਪ੍ਰੋਬਲਮਾਂ ਇਸ ਧਰਤੀ ਦੀਆਂ,
ਮਿਹਰਬਾਨੀ, ਧੰਨਵਾਦ ਧੰਨਵਾਦ ਜੀ ਤੁਹਾਡਾ। ਗੱਲ ਅਸਲ ਦੇ ਵਿੱਚ ਇਹ ਹੈ ਬਈ ਆਪਾਂ ਨੂੰ ਨਾ ਚੀਜ਼ਾਂ ਇੱਕ ਪਾਸੜ ਹੋ ਜਾਂਦੀਆਂ ਨੇ, ਆਪਾਂ ਬਾਇਸਡ ਹੋ ਜਾਂਦੇ ਹਾਂ। ਇਰਾਨ ਦੀ ਗਵਰਨਮੈਂਟ ਦੀ ਤਾਂ ਕੋਈ ਸਪੋਰਟ ਦੀ ਗੱਲ ਨਹੀਂ ਕਰ ਰਿਹਾ, ਗੱਲ ਤਾਂ ਲੋਕਾਂ ਦੀ ਚੱਲਦੀ ਹੈ, ਨਾਲੇ ਐਂ ਨਹੀਂ ਹੁੰਦਾ ਵੀ ਲੋਕ ਆ ਜਿਹੜੇ ਉਹ ਤਾਂ ਜ਼ਿੰਮੇਵਾਰੀਆਂ ਲਈ ਜਾਂਦੇ ਨੇ। ਅੱਜ ਵੀ ਇਜ਼ਰਾਈਲ ਤੇ ਇਜ਼ਰਾਈਲ ਦੇ ਜਿਹੜੇ ਉਹ ਅਟੈਕ ਕਰ ਲਏ ਨੇ ਸਕੂਲ, ਹੁਣ ਦੇਖੋ ਸਕੂਲ ਦੇ ਵਿੱਚ ਬੱਚੇ ਮਾਰੇ ਨੇ 175 ਦੇ ਕਰੀਬ, ਹਨਾ। ਆ ਮੈਂ ਯੂਨੀਵਰਸਿਟੀ ਦੀ ਐਗਜ਼ਾਮਪਲ ਦਿੱਤੀ ਹੈ, ਪੁਲ ਤੋੜੇ ਨੇ ਸ਼ਹਿਰਾਂ ਦੇ ਉੱਤੇ, ਉਹ ਤਾਂ ਸਿੱਧੇ ਹੀ ਜ਼ਿੰਮੇਵਾਰੀਆਂ ਲੈ ਰਹੇ ਨੇ ਇਰਾਕ ਤੇ ਇਰਾਨ ਵੀ ਆਹ ਕਰਤਾ ਤੇ ਟਰੰਪ ਸਾਹਿਬ ਕਹਿ ਰਹੇ ਨੇ ਵੀ ਅਸੀਂ ਸਿਵਲਾਈਜੇਸ਼ਨ ਹੀ ਖਤਮ ਕਰ ਦੇਣੀ ਆ। ਦੂਜੇ ਪਾਸੇ ਇਹਦਾ ਇਹ ਆ ਬੈਲੈਂਸਡ ਅਪਰੋਚ ਹੋਣੀ ਚਾਹੀਦੀ ਹੈ। ਐਪਸਟੀਨ ਫਾਈਲ ਵਾਲੀਆਂ ਲੜਕੀਆਂ ਕਿੱਥੇ ਗਈਆਂ ਜਿਹੜੀਆਂ ਆਮ ਘਰਾਂ ਦੀਆਂ ਕੁੜੀਆਂ ਗਮਰਾਹ ਕਰਕੇ ਉਹਨਾਂ ਨੂੰ ਐਪਸਟੀਨ, ਲੜਾਈ ਦਾ ਮਸਲਾ ਹੀ ਇਹ ਆ ਸਾਰਾ ਵੀ ਲੋਕਾਂ ਦਾ ਧਿਆਨ ਆ ਜਿਹੜਾ ਡਾਇਵਰਟ ਕੀਤਾ ਜਾਵੇ, ਸਾਡੇ ਆਪਦੇ ਅਮਰੀਕਾ ਦੇ ਲੋਕ ਆ ਜਿਹੜੇ ਉਹਨਾਂ ਦਾ ਧਿਆਨ ਨਾ ਜਾਵੇ। ਐਪਸਟੀਨ ਫਾਈਲਾਂ ਜਿਹੜੀਆਂ 7-7, 8-8, 10-10 ਸਾਲ ਦੀਆਂ ਕੁੜੀਆਂ, 15-15, 17-17 ਸਾਲ ਦੀਆਂ ਕੁੜੀਆਂ ਸੀ ਜਿਹੜੀਆਂ, ਕਿਵੇਂ ਉਹਨਾਂ ਨੂੰ ਗਮਰਾਹ ਕਰਕੇ ਕਿਵੇਂ ਉਹਨਾਂ ਨੂੰ ਐਕਸਪਲੋਇਟ ਕਰਦੇ ਸੀ, ਸਾਰਾ ਕੁਝ ਫਾਈਲਾਂ ਦੇ ਵਿੱਚ ਪਿਆ। ਅੱਛਾ ਇਹ ਨਹੀਂ, ਇਸ ਹਮਾਮ ਚ ਬਹੁਤੇ ਲੰਗੇ ਨੇ ਲੋਕ, ਸ਼ਰੇਆਮ ਨੰਗੇ ਨੇ, ਤੇ ਜਿੱਡੇ ਵੱਡੇ ਲੋਕ ਨੇ ਉਨੇ ਵੱਧ ਨੰਗੇ ਨੇ। ਐਪਸਟੀਨ ਫਾਈਲਾਂ ਦੇ ਸੱਚ ਬਾਰੇ ਕਿਹਨੂੰ ਨੀ ਪਤਾ? ਬੱਚੇ ਬੱਚੇ ਨੂੰ ਪਤਾ, ਹਨਾ। ਆਪਾਂ ਇੱਕ ਪਾਸੇ ਨਾ ਬੈਲੈਂਸ ਹੋ ਕੇ ਚੱਲੀਏ। ਤੇ ਬਾਕੀ ਇਹ ਹੈ ਜੀ, ਕਿਸੇ ਦੇਸ਼ ਦੀ ਸਰਕਾਰ ਦੀ ਸਪੋਰਟ ਦੀ ਗੱਲ ਨਹੀਂ ਚੱਲਦੀ, ਕੋਈ ਵੀ ਕਿਸੇ ਨੂੰ ਸਪੋਰਟ ਨਹੀਂ ਕਰਦਾ, ਗੱਲ ਤਾਂ ਆਮ ਲੋਕਾਂ ਦੀ ਚੱਲ ਰਹੀ ਹੈ। ਆਮ ਲੋਕ ਮਰਦੇ ਨੇ ਕਿਸੇ ਵੀ ਲੜਾਈ ਦੇ ਵਿੱਚ, ਆਮ ਲੋਕ ਮਰਦੇ ਨੇ, ਤਕੜੇ ਲੋਕਾਂ ਦੇ ਜਿਹੜੇ ਆਪ ਨੇ ਟਰੰਪ ਸਾਹਿਬ ਜਾਂ ਜਿੰਨੇ ਮਿਨਿਸਟਰ ਨੇ, ਇਨ੍ਹਾਂ ਦੇ ਆਪਦੇ ਬੱਚੇ ਜਾਣ ਨਾ ਲੜਨ ਦੇ ਲਈ, ਪਤਾ ਤਾਂ ਫੇਰ ਲੱਗਦਾ। ਫੌਜ ਦੇ ਵਿੱਚ ਜਿਹੜੇ ਬੱਚੇ ਨੇ ਆਮ ਲੋਕਾਂ ਦੇ ਬੱਚੇ ਨੇ, ਇਹ ਨਿਹੱਕੀ ਲੜਾਈ ਆ, ਖਾਮ ਖਾ ਲੜਾਈ ਆ। ਇਜ਼ਰਾਈਲ ਅਮਰੀਕਾ ਨੂੰ ਯੂਜ਼ ਕਰ ਰਿਹਾ, ਬੜੀ ਸਿੱਧੀ ਜੀ ਗੱਲ ਆ, ਸਿੱਧੀ ਤੇ ਸਪਸ਼ਟ ਗੱਲ ਆ। ਦੁਨੀਆਂ ਦੇ ਵਿੱਚ ਕੋਈ ਵੀ, ਕੋਈ ਮਾਂ ਨਹੀਂ ਚਾਹੁੰਦੀ ਵੀ ਮੇਰਾ ਬੱਚਾ ਜਿਹੜਾ ਉਹ ਲੜਨ ਜਾਵੇ, ਕੋਈ ਸਿਆਣਾ ਇਨਸਾਨ ਚਾਹੁੰਦਾ ਹੀ ਨਹੀਂ ਵੀ ਦੁਨੀਆਂ ਦੇ ਵਿੱਚ ਲੜਾਈ ਹੋਵੇ। ਖਾਮ ਖਾ ਦੀ ਲੜਾਈ ਖੜੀ ਕੀਤੀ ਗਈ ਆ, ਨੋ ਡਾਊਟ, ਇਹਦੇ ਚ ਕੋਈ ਸ਼ੱਕ ਨਹੀਂ ਵੀ ਇਰਾਨ ਆ ਜਿਹੜਾ ਉਹ ਤਾਂ ਡਿਫੈਂਸ ਦੇ ਉੱਤੇ ਖੜਾ। ਜਦੋਂ ਤੁਸੀਂ ਕਿਸੇ ਨੂੰ ਬਾਰ ਬਾਰ ਕਰੋਗੇ, ਵੀ ਠੀਕ ਹੈ, ਇਰਾਨ ਦੀ ਸਰਕਾਰ ਨਾਲ ਕਿਸੇ ਦੀ ਸਹਿਮਤੀ ਨਹੀਂ ਹੈ, ਕਿਸੇ ਵੀ ਸਰਕਾਰ ਨਾਲ ਆਮ ਲੋਕਾਂ ਦੀ ਸਹਿਮਤੀ ਨਹੀਂ। ਅੱਜ ਦੀ ਡੇਟ ਦੇ ਵਿੱਚ ਲੋਕ ਪੱਖੀ ਸਰਕਾਰਾਂ ਤਾਂ ਹੈ ਹੀ ਨਹੀਂ ਜੀ, ਤੁਹਾਨੂੰ ਦੁਨੀਆਂ ਦੇ ਵਿੱਚ ਮਾੜਾ ਮੋਟਾ ਉਹਨਾਂ ਦਾ ਐਸਪੈਕਟ ਕੋਈ ਲੱਭ ਜੂਗਾ ਵੀ ਉਹ ਪ੍ਰੋ ਪੀਪਲ ਹੋਊਗਾ। ਨਹੀਂ, ਸਰਕਾਰਾਂ ਦਾ ਕੰਮ ਨਹੀਂ ਆ, ਜਿਹੜੇ ਤਕੜੇ ਲੋਕ ਨੇ ਜੀ ਕਾਰਪੋਰੇਟਸ, ਇਹਨਾਂ ਨੇ ਸਰਕਾਰਾਂ ਖਰੀਦੀਆਂ ਹੋਈਆਂ ਨੇ, ਸਾਰੀਆਂ ਨੇ ਸਾਰੀਆਂ ਲੌਬਿੰਗ ਕਰਦੇ ਨੇ, ਆਪਣੇ ਹੱਕ ਦੇ ਵਿੱਚ ਫੈਸਲੇ ਕਰਾਉਂਦੇ ਨੇ। ਪਿਛਲੇ ਤੁਸੀਂ 150 ਸਾਲਾਂ ਦਾ ਇਤਿਹਾਸ ਚੱਕ ਕੇ ਦੇਖ ਲਓ, ਗਰੀਬ ਮੁਲਕਾਂ ਤੇ ਕਿਵੇਂ ਉਹਨਾਂ ਦੇ ਨੈਚੁਰਲ ਰਿਸੋਰਸ ਨੂੰ ਐਕਸਪਲੋਇਟ ਕੀਤਾ, ਕਿਵੇਂ ਲੋਕਾਂ ਨੂੰ ਤੰਗ ਕੀਤਾ। ਜਿਹੜੀਆਂ ਸਰਕਾਰਾਂ ਆਪਣੇ ਲੋਕਾਂ ਦੇ ਹੱਕ ਦੇ ਵਿੱਚ ਚੁਣੀਆਂ ਹੋਈਆਂ ਖੜਦੀਆਂ ਸੀ, ਡੈਮੋਕ੍ਰੇਟਿਕਲੀ ਇਲੈਕਟਿਡ ਗਵਰਨਮੈਂਟਸ, ਇਹ ਸ਼ੱਕ ਕੀਤਾ ਜਾਂਦਾ, ਮਤਲਬ ਲੋਕ ਜਦੋਂ ਫਰੋਲਦੇ ਨੇ ਪਤਾ ਲੱਗਦਾ, ਸ਼ੱਕ ਕੀਤਾ ਜਾਂਦਾ ਵੀ ਅਮਰੀਕਾ ਜਿਹੜਾ ਉਹਨਾਂ ਦੀਆਂ ਸਰਕਾਰਾਂ ਨੂੰ ਡੀਸਟੇਬਲਾਈਜ਼ ਕਰਦਾ ਸੀਗਾ, ਤੇ ਉੱਥੇ ਖਾਮ ਖਾ ਜੰਗ ਆ ਜਿਹੜੀ ਕਰਾਉਂਦਾ ਸੀ ਇਹੋ ਜਿਹੇ ਬਹਾਨੇ, ਇਹ ਕਿਹੜਾ ਪਹਿਲੀ ਵਾਰੀ ਬਹਾਨਾ ਲਾਇਆ? ਹੁਣ ਇਰਾਨ ਦਾ ਉਹ ਕਹਿੰਦੇ ਵੀ ਇਰਾਨ ਦੇ ਕੋਲ ਮਿਲਟਰੀ ਹੈ ਨੀ ਕੋਈ, ਉਹ ਕਹਿੰਦੇ ਵੀ ਉਹਨੇ ਜੀ ਐਟਮ ਬੰਬ ਬਣਾ ਕੇ ਤੇ ਸਾਡੇ ਇੱਥੇ ਆ ਕੇ ਅਮਰੀਕਾ ਦੇ ਵੀ ਸਾਡੇ ਤੇ ਐਟਮ ਬੰਬ ਸਿੱਟ ਦੇਣਾ। ਇਹ ਕਿਆ ਮਤਲਬ, ਕੌਣ ਦਲੀਲ ਨੂੰ ਇਹਨਾਂ ਦੀ ਨੂੰ ਮੰਨ ਲੂਗਾ? ਇੱਕ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਬਹੁਤ ਸ਼ੁਕਰੀਆ, ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਸੀ, ਕਹੋ ਤੇ ਮੈਂ ਪੰਜਾਬੀ ਚ ਬੋਲਾਂ ਕਹੋ ਉਰਦੂ ਚ ਬੋਲਾਂ। ਮੈਂ ਇਸ ਤੋਂ ਪਹਿਲੇ ਜਿਹੜੇ ਵੀਰ ਜੀ ਗੱਲ ਕਰ ਰਹੇ ਸਨ ਉਹਦੇ ਚ ਕਾਫੀ ਮਿਸ ਇਨਫੋਰਮੇਸ਼ਨ ਸੀ, ਮੈਂ ਚਾਹੁੰਦੀ ਹਾਂ ਕਿ ਇਹ ਨਹੀਂ ਕਿ ਮੈਂ ਤਨਕੀਦ ਕਰ ਰਹੀ ਹਾਂ, ਮਗਰ ਮੇਰਾ ਖਿਆਲ ਹੈ ਕਿ ਸਾਨੂੰ ਜਦੋਂ ਅਸੀਂ ਇਸ ਤਰ੍ਹਾਂ ਗੱਲ ਕਰੀਏ ਤਾਂ ਸਾਡੇ ਕੋਲ ਇਨਫੋਰਮੇਸ਼ਨ ਕਰੈਕਟ ਹੋਣੀ ਚਾਹੀਦੀ ਹੈ। ਇਸ ਵਕਤ ਜਿਹੜੀ ਵਾਰ ਹੈ ਇਰਾਨ ਦੇ ਉੱਪਰ, ਇਹ ਇੱਕ ਵਾਰ ਆਫ ਰਿਗਰੈਸ਼ਨ ਹੈ, ਇਹਦੇ ਪਿੱਛੇ ਆਪਣੀ ਗਰੀਡ ਹੈ, ਔਰ ਇਹ ਡੈਮੋਕ੍ਰੇਸੀ ਜਿਹੜੀ ਗੱਲ ਕਰਦੇ ਨੇ ਉਹਦੇ ਨਾਲ, ਇਰਾਨ ਦੇ ਨਾਲ ਇੱਕ ਮੁਲਕ ਹੈਗਾ ਪਾਕਿਸਤਾਨ, ਜਿਹਦੇ ਵਿਚ ਇਸ ਵਕਤ ਫੌਜ ਦਾ ਕਬਜ਼ਾ ਹੈ, ਫੌਜ ਚਲਾ ਰਹੀ ਹੈ ਸਾਰਾ ਨਿਜ਼ਾਮ, ਉਹਨਾਂ ਨੇ ਜੋ ਉਹਦਾ ਲੀਡਰ ਥਾ ਉਹਨੂੰ ਜੇਲ ਚ ਪਾਇਆ ਹੋਇਆ, ਔਰ ਬਗੈਰ ਕਿਸੇ ਕਸੂਰ ਦੇ ਇਜ਼ ਅ ਗ੍ਰੇਟ ਹੀਰੋ, ਔਰ ਉਹ ਪੀਸ ਮੇਕਰ ਹੈ, ਉਹ ਇਲੈਕਸ਼ਨ ਜਿੱਤਿਆ ਹੋਇਆ, ਉਹਦੀ ਜਗ੍ਹਾ ਉਹਨਾਂ ਨੇ ਪੂਰੀ ਕਰਪਟ ਇੱਕ ਮਾਫੀਆ ਉਪਰ ਬਿਠਾਇਆ ਹੋਇਆ, ਉਸਨੂੰ ਨਹੀਂ ਕਹਿੰਦੇ ਕਿ ਇਹ ਜਬਰ ਚੱਲ ਰਿਹਾ ਉੱਥੇ, ਉੱਥੇ ਔਰਤਾਂ ਉਹਦੇ ਚ ਪਈਆਂ ਨੇ, ਜੇਲ ਚ ਪਈਆਂ ਨੇ, ਲੋਕ ਘਰੋਂ ਐਬਡਕਟ ਹੋ ਰਹੇ ਨੇ, ਔਰਤਾਂ ਬੱਚੇ, ਔਰ ਕਿੰਨੇ ਵਰਕਰ ਜਿਹੜੇ ਨੇ ਜੇਲ ਚ ਬੈਠੇ ਨੇ, ਕੁਛ ਮਰ ਗਏ ਨੇ ਉਹਨਾਂ ਦੇ ਨਾਲ, ਪਤਾ ਨੀ ਉਹਨਾਂ ਨੂੰ ਕੀ ਖਿਲਾਇਆ ਪਿਲਾਇਆ, ਗੋਲੀਆਂ ਸਿੱਧੀਆਂ ਮਾਰੀਆਂ ਜਦੋਂ ਪ੍ਰੋਟੈਸਟ ਕਰ ਰਹੇ ਥੇ, ਜਿਸ ਤਰ੍ਹਾਂ ਇੱਕ ਅਸੀਂ ਕਹਿੰਦੇ ਹਾਂ ਕਿ ਐਕਸਪ੍ਰੈਸ਼ਨ ਸਾਨੂੰ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਹੁੰਦੀ ਹੈ, ਤੇ ਉੱਥੇ ਉਹ ਜਦੋਂ ਨਿਕਲੇ ਨੇ ਪ੍ਰੋਟੈਸਟ ਕਰਨ ਵਾਸਤੇ, ਆਪਣਾ ਰਾਈਟ ਹੱਕ ਤੇ ਸਾਡਾ ਵੋਟ ਹੈ, ਸਾਡਾ ਲੀਡਰ ਆਜ਼ਾਦ ਕਰੋ, ਤੇ ਉਹ ਉਹਨਾਂ ਨੇ ਉਹਨਾਂ ਦੇ ਲਾਈਕ ਉਹਨਾਂ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਉਹਨਾਂ ਦੇ ਸਿੱਧੇ ਮੱਥਿਆਂ ਚ ਗੋਲੀਆਂ ਮਾਰੀਆਂ, ਉਸਦੇ ਬਾਰੇ ਚ ਕੋਈ ਗੱਲ ਨਹੀਂ ਹੋਏਗੀ, ਠੀਕ ਹੈ, ਸੀ ਅਮਰੀਕਾ ਜਾਂ ਵੈਸਟ ਵਿਚ, ਲੇਕਿਨ ਗੱਲ ਹੋਏਗੀ ਉਹਦੇ ਬਾਰੇ ਚ, ਇਰਾਨ ਦੇ ਬਾਰੇ ਚ, ਜਿੱਥੇ ਇਸ ਵਕਤ ਅਸੀਂ ਖੁਦ ਵੀ ਦੇਖੀਏ, ਜੇ ਅਸੀਂ ਫੈਕਟ ਜਾ ਕੇ ਉੱਥੇ ਨਹੀਂ ਸ਼ੇਅਰ ਕਰਦੇ, ਤੇ ਇਸ ਵਕਤ ਸੜਕਾਂ ਪਰ ਸਾਨੂੰ ਫੌਰਨ ਬਾਅਦ ਜਿਹੜੇ ਉਹਨਾਂ ਦੇ ਸਪਰਿੰਗ ਲੀਡਰ ਨੂੰ ਮਾਰਿਆ, ਉਸ ਤੋਂ ਬਾਅਦ ਸਾਨੂੰ ਸੜਕਾਂ ਪਰ ਮਿਲੀਅਨਸ ਲੋਕ ਨਜ਼ਰ ਆਏ ਨੇ, ਉਹ ਇਸ ਲਈ ਨਹੀਂ ਆਏ ਕਿ ਉਹ ਕਹਿ ਰਹੇ ਨੇ ਸਾਨੂੰ ਲਿਬਰੇਟ ਕਰਾਓ ਤੁਸੀਂ, ਉਹ ਇਹ ਕਹਿ ਰਹੇ ਨੇ ਕਿ ਸਾਡੇ ਸੁਪਰੀਮ ਲੀਡਰ ਨੂੰ ਕਿਉਂ ਮਾਰਿਆ, ਬੱਚਿਆਂ ਦੇ ਸਕੂਲ ਪਰ ਹਮਲਾ ਕਰਿਆ, ਤੁਸੀਂ ਲਿਬਰੇਟ ਕਰਾ ਰਹੇ ਹੋ ਉੱਥੇ ਕੰਟਰੀ ਨੂੰ, ਉੱਥੇ ਤੁਸੀਂ ਸਕੂਲ ਪਰ ਬੱਚਿਆਂ ਪਰ 6 ਤੋਂ 12 ਸਾਲ ਦੀ ਬੱਚੀਆਂ ਨੂੰ ਤੁਸੀਂ ਮਾਰਿਆ, 170 ਬੱਚੀਆਂ ਮਰੀਆਂ ਨੇ, ਰਿਕਾਰਡਿੰਗ ਬਾਹਰ ਆਈ ਹੈ ਜਿੱਥੇ ਪਿੱਛੇ ਬੈਠ ਕੇ ਇਹ ਆਪਰੇਸ਼ਨ ਚੱਲ ਰਿਹਾ ਥਾ, ਕਿ ਜਦੋਂ ਪਹਿਲਾ ਹਮਲਾ ਕਰਿਆ ਤਾਂ ਚੀਖਾਂ ਦੀ ਆਵਾਜ਼ ਆਈ ਹੈ, ਕੁਛ ਬਾਡੀ ਪਾਰਟ ਸੁਣੇ ਨੇ ਹਵਾ ਚ, ਤੇ ਇਹਨਾਂ ਨੇ ਉਸ ਤੋਂ ਬਾਅਦ ਇਹ ਕਹਿ ਰਹੇ ਨੇ ਕਿ ਇੱਕ ਹੋਰ ਹਮਲਾ ਕਰੋ, ਸਕੂਲ ਦੀ ਗੱਲ ਕਰੀ ਹੈ, ਔਰ ਸਕੂਲ ਪਤਾ ਥਾ ਉਹਦੇ ਵਿਚ ਪੂਰੇ ਜੋ ਤੁਹਾਡੇ ਨਕਸ਼ੇ ਬਣਦੇ ਨੇ ਉਸ ਚ ਪਤਾ ਹੁੰਦਾ ਕਿ ਇੱਥੇ ਸਕੂਲ ਹੈਗਾ, ਉਸ ਪਰ ਤੁਸੀਂ ਕਰ ਨਹੀਂ ਸਕਦੇ, ਇਟਸ ਅ ਵਾਰ ਕ੍ਰਾਈਮ, ਤੇ ਉਸ ਪਰ ਤੁਸੀਂ ਬੱਚੇ ਲੜਕੀਆਂ ਬਚਾਉਣ ਜਾ ਰਹੇ ਹੋ, ਯੂਨੋ ਪ੍ਰੋਪਾਗੈਂਡਾ ਬਣਾ ਕੇ, ਜਦੋਂ ਕਿ 50,000 ਰੇਪ ਬੱਚੇ ਨਿਊਯਾਰਕ ਚ ਮੌਜੂਦ ਨੇ, ਉਹਦੇ ਬਾਰੇ ਚ ਕਿਉਂ ਨੀ ਕੁਛ ਕਰਦੇ? ਤੇ ਇਹ ਜਿਹੜੇ ਪ੍ਰੋਪਾਗੈਂਡਾ ਨੇ ਆਪਣੀ ਉਹਦੇ ਵਾਸਤੇ, ਸਾਨੂੰ ਇਸ ਗੱਲ ਨੂੰ ਪੂਰਾ ਕਰਨਾ, ਉਹਨਾਂ ਨੇ ਉਹਦੇ ਵਿਚ ਉਹ ਮਵਾਦ ਸ਼ਾਮਿਲ ਕਰਿਆ ਨੈਕਸਟ ਹਮਲੇ ਵਾਸਤੇ, ਜੋ ਇਨਸਾਨੀ ਜਿੱਥੇ ਵੀ ਇਨਸਾਨਾਂ ਦੀ ਲੋਕੇਸ਼ਨ ਹੋਏਗੀ, ਯਾਨੀ ਜਿੱਥੇ ਸਿਵਿਲੀਅਨਸ ਹੋਣਗੇ ਉੱਥੇ ਉਹ ਮਵਾਦ ਯੂਜ਼ ਨਹੀਂ ਹੋ ਸਕਦਾ, ਇਹ ਲਿਖਿਆ ਹੋਇਆ ਹਰ ਕਾਨੂੰਨ ਚ, US ਦੇ ਵੀ, ਯੂਨਾਈਟਿਡ ਨੇਸ਼ਨ ਦੇ ਵੀ, ਔਰ ਕਿਆ ਹੈ ਦੂਸਰਾ ਜੋ ਇੰਟਰਨੈਸ਼ਨਲ, ਉਹਨਾਂ ਨੇ ਮਵਾਦ ਯੂਜ਼ ਕਰਿਆ ਜਿਹਦੀ ਵਜ੍ਹਾ ਨਾਲ ਉਹ ਕਹਿ ਲੋ ਜਿਵੇਂ ਰਾਖ ਬਣ ਜਾਂਦਾ ਨਾ ਬਦਨ, ਯਾਨੀ ਤੁਹਾਡੀ ਸੁਆਹ ਬਣ ਜਾਂਦੀ ਹੈ, ਉਹ ਮਵਾਦ ਯੂਜ਼ ਕਰਿਆ, ਔਰ ਉਹ ਤੁਸੀਂ ਰਿਕਾਰਡਿੰਗ ਆਏਗੀ ਵਾਇਰਸ ਤੇ, ਚਲੋ ਹਕੂਮਤ ਚੱਲ ਰਹੀ ਹੈ। ਪਿੱਛੇ ਇਹਦੇ ਕੀ ਮਾਮਲਾ ਸੀ, 52 ਵਿਚ ਜਦੋਂ 51 ਵਿਚ ਜਦੋਂ ਡੈਮੋਕ੍ਰੇਸੀ ਆਈ ਇੱਕ ਵਾਰੀ, ਜਿੱਥੇ ਡਾਕਟਰ ਮੁਸੱਦਕ ਨੇ ਇਰਾਨ ਦੇ ਵਿਚ ਇਲੈਕਸ਼ਨ ਜਿੱਤ ਕੇ ਆਏ, ਸ਼ਾਹ ਨੂੰ ਉਤਾਰਿਆ, ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੋ ਸਾਡਾ ਆਇਲ ਹੈ ਸਾਡੀ ਆਵਾਮ ਵਾਸਤੇ ਇਸਤੇਮਾਲ ਹੋਏਗਾ, 90 ਮਿਲੀਅਨ ਲੋਕ ਨੇ ਉੱਥੇ ਰਹਿੰਦੇ, 90 ਮਿਲੀਅਨ, ਜਿਹਨੂੰ ਕਹਿ ਰਹੇ ਨੇ ਕਿ ਅਸੀਂ ਤਬਾਹ ਬਰਬਾਦ ਕਰ ਦੇਣਾ, ਯਾਨੀ ਤੁਸੀਂ ਇੱਕ ਹੋਰ ਜਨੋਸਾਈਡ ਕਰਨੀ ਆ ਉੱਥੇ, ਤੇ ਉਹ ਕਹਿ ਰਹੇ ਨੇ ਕਿ ਉਸ ਜਗ੍ਹਾ ਪਰ ਕੀ ਕਹਿੰਦੇ ਨੇ, ਉਹਨਾਂ ਨੇ ਕਿਹਾ ਜੀ ਡੈਮੋਕ੍ਰੇਸੀ ਆ ਗਈ, ਵੋਟ ਲੈ ਕੇ ਸਭ ਕੁਛ, ਉਹਨਾਂ ਨੇ ਕਿਹਾ ਸਾਡਾ ਆਇਲ ਅਸੀਂ ਯੂਜ਼ ਕਰਾਂਗੇ, ਜੋ ਬ੍ਰਿਟਿਸ਼ਰਸ ਨੇ ਆਪਣੀ ਕਾਲੋਨੀ ਜਦੋਂ,
ਆਪਾਂ ਨੂੰ ਸ਼ਾਰਟ ਕਰਨਾ ਪਊ, ਮੇਰੇ ਕੋਲ 1 ਮਿੰਟ ਹੀ ਰਹਿ ਗਿਆ ਜੀ, ਪਲੀਜ਼।
ਚਲੋ ਮੈਂ ਖਤਮ ਕਰ ਦਿੰਦੀ ਹਾਂ, ਤੇ ਕਹਿਣ ਦਾ ਇਹ ਮਤਲਬ ਹੈਗਾ ਕਿ ਸਾਨੂੰ ਪਹਿਲੇ ਸਮਝਣਾ ਪਏਗਾ ਕਿ ਉੱਥੇ ਤੁਸੀਂ ਇੱਕ ਕੰਟਰੀ ਦਾ ਉਠਾ ਕੇ ਲੈ ਆਏ ਹੋ, ਤੁਸੀਂ ਪ੍ਰੈਜੀਡੈਂਟ ਅਗਵਾ ਕਰਕੇ ਲੈ ਆਏ ਹੋ, ਅਬਡਕਟ ਕਰਕੇ, ਇਜ਼ ਦਿਸ ਲਾਈਕ ਰਾਈਟ ਵੇ? ਹੁਣ ਤੁਸੀਂ ਕਹਿ ਰਹੇ ਸੀ ਉੱਥੇ ਹੋ ਸਕਦਾ ਐਟਮ ਬੰਬ ਵੀ ਚਲਾ ਦੇਣ, ਤੁਸੀਂ ਕਹਿ ਰਹੇ ਸੀ ਲਿਬਰੇਟ ਕਰਾਉਣ ਜਾ ਰਹੇ ਹੋ ਲੋਕਾਂ ਨੂੰ, ਲੇਕਿਨ ਹੁਣ ਤੁਸੀਂ ਕਹਿ ਰਹੇ ਸੀ ਉਹਨੂੰ ਤਬਾਹ ਕਰ ਦੇਣਾ ਸੀ, ਉਹਦਾ ਮਤਲਬ ਸਭ ਕੁਛ ਮਿਟਾ ਦੇਣਾ। ਸੋ ਇਸ ਚੀਜ਼ ਨੂੰ ਦੇਖੋ ਗੌਰ ਨਾਲ, ਕਿਉਂਕਿ ਇਹ ਜੰਗ ਤੁਸੀਂ ਬਾਅਦ ਚ ਜਿਹੜੀ ਗੱਲ ਕਰੇ ਤੇ ਬਹੁਤ ਸਹੀ ਹੈ, ਇਹ ਸਾਡੀ ਜੰਗ ਹੈ, ਕਿਹਦੀ? ਲੋਕਾਂ ਦੀ, ਪੀਪਲਸ ਵਾਰ ਹੈ। ਇਹ ਉੱਪਰ ਵਾਲੇ ਸਾਰੇ ਆਪਸ ਚ ਮਿਲੇ ਹੁੰਦੇ ਨੇ, ਬੈਕ ਯਾਰਡ ਚ ਬੈਠ ਕੇ ਬਾਰਬੀਕਿਊ ਟੁਗੈਦਰ ਕਰਦੇ ਨੇ, ਔਰ ਇਹਨਾਂ ਦੇ ਆਪਣੇ ਹਰ ਜਗ੍ਹਾ ਇਨਵੈਸਟਮੈਂਟਸ ਹੁੰਦੀਆਂ ਨੇ, ਕਿ ਆਮ ਲੋਕਾਂ ਨੂੰ, ਆਮ ਲੋਕਾਂ ਦਾ ਖਿਆਲ ਵਾਸਤੇ ਉੱਠਣਾ ਚਾਹੀਦਾ ਕਿ ਇਹ ਐਸੀਆਂ ਜੰਗਾਂ ਨਹੀਂ ਹੋਣੀਆਂ ਚਾਹੀਦੀਆਂ, ਐਸੇ ਅਟੈਕਸ ਨਹੀਂ ਹੋਣੇ ਚਾਹੀਦੇ ਜਿਸ ਵਿਚ ਆਮ ਇਨਸਾਨ ਮਰਦੇ ਨੇ। پر اس وقت انہوں کا 12 million لوگ رجسٹر ہوئے اپنے ملک کی حفاظت واسطے. تھی یہ تھوڑی کہہ سکتے انہوں کے نال لوگ نہیں ہے, انہوں کے لوگ ہے 12 million والنٹیئر انہوں کے نال رجسٹر ہو چکے ہیں. تھینک یو سو مچ,
مہربانی جی, دھنواد. میں معافی چاہنا, سما نہیں سی میرے کو, نہیں میں گل آ جی تھی کنٹینیو رکھنی سی, سما تقریباً ساڈا سماپتی والا جی, ساڈے سپانسرز دے سنیہے پے نے. خیر دھنواد تہاڈا بہت بہت. جسکرن سنگھ کالو انشورنس بروکر نے جی, 905-903-6003 دا نمبر آ. تسی آٹو انشورنس کرانی آ, ہوم انشورنس, بزنس, کمرشل انشورنس, ٹریول, لائف انشورنس کرانی آ, ٹرکنگ انشورنس کرانی, ایک بار ضرور انہاں نال تال میل کرو. 905-903-6003-905-903-6003. امیگریشن کنسلٹنٹ منوندر خوسا, نمبر انہوں کا 647-646-3000. کسی سجن متر نے, کسی تھوڑے رشتے دار دوست متر نے لیگل طریقے اتنے پہنچنا, ضرور انہوں نے تال میل کر لو. ویسے ورک پرمٹ کی سمسیا آ رہی ہے کوئی, پھر بھی تسی انہوں نے تال میل کر لو. 647-646-3000 انہوں کا نمبر. لو جی بریک تو بعد ملتے ہیں. ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ, ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ, ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ.
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ. ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ. ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ. 647-384-7336-4730-8436.
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ. ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ.
ਕਾਲ ਕਰੋ 416-213-1313, 416-213-1313,
7895 Tranmere Drive, 206 Mississauga. ਡੇਲ ਮੁੰਡੀ, ਰੀਅਲ ਅਸਟੇਟ ਐਕਸਪਰਟ.
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ. ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ.
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ.
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ. ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ. ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ. 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ. ਕਾਲ ਕਰੋ 905-793-3458, 905-793-3458.
ਲੋ ਜੀ ਦੋਸਤੋ, ਹੁਣ ਆਪਾਂ ਮਿਲਾਂਗੇ ਕੱਲ ਨੂੰ ਇਸੇ ਟਾਈਮ ਹੀ, 2 ਤੋਂ ਲੈ ਕੇ 3 ਵਜੇ ਤੱਕ. ਵੈਸੇ ਸਾਡਾ ਜਿਹੜਾ ਚੈਨਲ ਆ 770 AM, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ. ਤੇ ਹੋਸਟ ਨੇ ਜਿਹੜੇ ਆਪੋ ਆਪਣੇ ਵਿਚਾਰਾਂ ਮੁਤਾਬਕ ਤੁਹਾਡੀ ਸਾਂਝ ਪਾਉਂਦੇ ਨੇ ਦੁਨੀਆਂ ਭਰ ਦੇ ਵਿਚ ਕੀ ਕੁਝ ਵਾਪਰਿਆ, ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਡਿਸਕਸ਼ਨ ਹੁੰਦੀ ਆ. ਤੇ ਮਿਹਰਬਾਨੀ ਬਹੁਤ ਬਹੁਤ ਜੀ, ਤੁਸੀਂ ਜੁੜ ਜਾਂਦੇ ਹੋ. ਜਿਹੜੇ ਸੱਜਣ ਕਾਲ ਕਰਦੇ ਨੇ ਉਹਨਾਂ ਦਾ ਐਡੀਸ਼ਨਲ ਧੰਨਵਾਦ, ਬਾਕੀ ਸਾਡੇ ਸਪਾਂਸਰ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਪ੍ਰੋਗਰਾਮ ਚੱਲਦੇ ਨੇ. ਮਿਹਰਬਾਨੀ ਬਹੁਤ ਬਹੁਤ ਜੀ. ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਹੈ. ਰਾਣਾ ਜੀ ਦਾ ਨੰਬਰ 905-915-8484 ਹੈ, ਮੇਰਾ ਨੰਬਰ 647-347-3436. ਧੰਨਵਾਦ.
Program may not necessarily be those of the owner or management of WTOR radio station.
You are listening to WTOR 770 AM, Youngstown, Toronto.
اپنے پیاروں کو پیسے بھیجیں لیمپ فائی کے ساتھ, اب آسانی اور اعتماد کے ساتھ, بہترین ریٹس اور مکمل سیکیورٹی کے ساتھ. آج ہی ٹرانسفر کریں لیمپ فائی, LEMFI. سائن اپ کرتے وقت ریفر کوڈ E10 کا استعمال کریں اور اپنی پہلی ٹرانزیکشن پر 100 یا اس سے زیادہ بھیجنے پر $20 کیش بیک حاصل کریں. اور بس یہی نہیں, اپنی دوستوں اور فیملی کو بھی ریفر کریں اور ہر ریفر پر آپ دونوں پائیں گے $20-$20. تو آج ہی وزٹ کریے LEMFI.com, LEMFI.com.
ਟਰੱਕ ਸਰਵਿਸਿੰਗ ਖੇਤਰ ਵਿਚ ਓਨਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ. ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ. ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ. ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ, ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ. ਹੋਰ ਕੀ ਚਾਹੀਦਾ? 3 ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL, ਐਗਜ਼ਿਟ 268 ਹਾਈਵੇ 401 ਕੇਂਬ੍ਰਿਜ, ਐਗਜ਼ਿਟ 579 ਹਾਈਵੇ 401 ਨਾਪਨੀ, ਐਗਜ਼ਿਟ 5 QEW ਫੋਰਟ ਏਰੀ. ਸਰਵਿਸ ਔਰ ਕੁਆਲਿਟੀ ਵਿਚ ਸਭ ਤੋਂ ਪ੍ਰਮੁੱਖ ਨਾਂ QTL, 519-622-0660. ਜੋ ਆਵੇ ਸੋ ਰਾਜ਼ੀ ਜਾਵੇ.
ट्रक ड्राइवर भाइयों, अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट। सफर बिजनेस का हो या शौक का, वर्ल्ड वाइड ईसीएम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन। दूर दराज इलाका कोई प्रॉब्लम नहीं, घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836 416-243-9836। कनेक्शन आपका।